ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾ। ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਬੈ, ਮੰਜ ਮੁਹੱਬਤ ਤੇਰੀ ਤਉ ਸਹ ਚਰਣੀ। ਮੈਂਡਾ ਹੀਅੜਾ ਸੀਤਮ ਹਰ ਨਾਨਕ ਤੁਲਹਾ ਬੇੜੀ। ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਬੈ, ਮੰਜ ਮੁਹੱਬਤ ਤੇਰੀ ਤਉ ਸਹ ਚਰਣੀ। ਮੈਂਡਾ ਹੀਅੜਾ ਸੀਤਮ ਹਰ ਨਾਨਕ ਤੁਲਹਾ ਬੇੜੀ। ਮਹੱਲਾ ਪੰਜਵਾ। ਜਿਨ੍ਹਾਂ ਦਸੰਦੜਿਆ ਦੁਰਮਤ ਵੰਜੈ, ਮਿੱਤਰ ਅਸਾਡੜੇ ਸੇਈ। ਹਉ ਢੂੰਡੇ ਦੀ ਜਗ ਸਬਾਇਆ, ਜਨ ਨਾਨਕ ਵਿਰਲੇ ਕੇਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਤਖਤ ਚਵਰ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ, ਅਤੇ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਆਪ ਜੀ ਦਰਸ਼ਨ ਇਸ਼ਨਾਨ ਕਰਕੇ ਗੁਰੂ ਕੀ ਕਿਰਪਾ ਦੇ ਨਾਲ ਆਪਣੇ ਜੀਵਨ ਨੂੰ ਸੁਭਾਗਾ ਬਣਾ ਰਹੇ ਹੋ। ਆਪ ਜੀ ਬਹੁਤ ਸੁਭਾਗੇ ਹੋ ਗੁਰੂ ਚਰਨਾਂ ਵਿੱਚ ਪਹੁੰਚ ਕੇ ਤਨ ਮਨ ਦੀ ਪਵਿੱਤਰਤਾ ਗੁਰੂ ਚਰਨਾਂ ਵਿੱਚੋਂ ਲੈ ਰਹੇ ਹੋ। ਭਾਈ ਗੁਰਦਾਸ ਸਾਹਿਬ ਨੇ ਇੱਕ ਬਚਨ ਵਰਤਿਆ, ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਦੀਵਾ ਬਲਦਾ ਹੋਵੇ, ਪਤੰਗਾ ਕਈ ਵਾਰ ਆਉਂਦਾ, ਫੇਰਾ ਪਾ ਕੇ ਵਾਪਸ ਪਰਤ ਜਾਂਦਾ, ਪਰ ਇੱਕ ਗੱਲ ਚੇਤਾ ਰੱਖੋ, ਦੀਵਾ ਬਲਦਾ ਰਹੇ। ਜਿਹੜਾ ਪਤੰਗਾ ਫੇਰਾ ਪਾ ਕੇ ਵਾਪਸ ਪਰਤ ਜਾਂਦਾ, ਇੱਕ ਦਿਨ ਵਕਤ ਆਉਂਦਾ ਉਹ ਪਤੰਗਾ ਦੀਵੇ ਵਿੱਚ ਸਮਾ ਜਾਂਦਾ। ਪਹਿਲਾ ਬਚਨ ਆਖਿਆ। ਫਿਰ ਦੂਸਰਾ ਬਚਨ ਵਰਤਿਆ, ਕਹਿਣ ਲੱਗੇ, ਸ਼ਿਕਾਰੀ ਬੰਦਾ ਜਾਲ ਲਾਉਂਦਾ, ਚੋਗਾ ਪਾਉਂਦਾ, ਪੰਛੀ ਕਈ ਵਾਰ ਆਉਂਦਾ, ਚੋਗਾ ਚੁਣ ਕੇ ਵਾਪਸ ਪਰਤ ਜਾਂਦਾ, ਪਰ ਇਹ ਗੱਲ ਚੇਤਾ ਰੱਖੋ, ਇਹਦਾ ਮਤਲਬ ਇਹ ਨਹੀਂ ਕਿ ਸ਼ਿਕਾਰੀ ਨੇ ਜਾਲ ਲਾਉਣਾ ਬੰਦ ਕਰ ਦਿੱਤਾ। ਭਾਵੇਂ ਪੰਛੀ ਚੋਗਾ ਚੁਣ ਕੇ ਵਾਪਸ ਪਰਤ ਗਿਆ, ਸ਼ਿਕਾਰੀ ਜਾਲ ਲਾਉਂਦਾ ਰਹਿੰਦਾ ਹੈ। ਇੱਕ ਦਿਨ ਵਕਤ ਆਉਂਦਾ ਕਿ ਜਿਹੜਾ ਪੰਛੀ ਚੋਗਾ ਚੁਣ ਕੇ ਵਾਪਸ ਪਰਤਦਾ ਸੀ, ਉਹ ਸ਼ਿਕਾਰੀ ਦੇ ਜਾਲ ਵਿੱਚ ਫਸ ਕੇ ਰਹਿ ਜਾਂਦਾ। ਇੱਕ ਤੀਜਾ ਬਚਨ ਵਰਤਿਆ, ਕਹਿਣ ਲੱਗੇ, ਕਮਲ ਦੇ ਫੁੱਲ ਤੇ ਭੌਰਾ ਬਹਿੰਦਾ, ਕਈ ਵਾਰੀ ਸੁਗੰਧ ਰਸ ਲੈ ਕੇ ਵਾਪਸ ਪਰਤ ਜਾਂਦਾ, ਪਰ ਇੱਕ ਦਿਨ ਜ਼ਰੂਰ ਐਸਾ ਆਉਂਦਾ ਜਿਸ ਦਿਨ ਉਹ ਭੌਰਾ ਕਮਲ ਦੇ ਫੁੱਲ ਦੇ ਰਸ ਵਿੱਚ, ਸੁਗੰਧ ਵਿੱਚ, ਮਹਿਕ ਵਿੱਚ ਇੰਨਾ ਲੀਨ ਹੁੰਦਾ ਕਿ ਆਪਣਾ ਆਪ ਕਮਲ ਦੇ ਫੁੱਲ ਉੱਪਰ ਹੀ ਕੁਰਬਾਨ ਕਰ ਦਿੰਦਾ। ਤਿੰਨ ਬਚਨ ਕਹਿ ਕੇ ਫਿਰ ਚੌਥਾ ਬਚਨ ਵਰਤਿਆ, ਕਹਿਣ ਲੱਗੇ, ਭਲਿਆ, ਜਿਵੇਂ ਦੀਵੇ ਵਿੱਚ ਪਤੰਗਾ ਸਮਾ ਗਿਆ, ਸ਼ਿਕਾਰੀ ਦੇ ਜਾਲ ਵਿੱਚ ਪੰਛੀ ਫਸ ਕੇ ਰਹਿ ਗਿਆ, ਭੌਰਾ ਕਮਲ ਦੇ ਫੁੱਲ ਵਿੱਚ ਆਪਣਾ ਆਪ ਕੁਰਬਾਨ ਕਰ ਗਿਆ, ਤੂੰ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਜੁੜ ਕੇ ਅੰਮ੍ਰਿਤ ਬਾਣੀ ਪੜ੍ਹਦਾ ਰਹੀ, ਵਿਚਾਰਦਾ ਰਹੀ, ਇਸ ਅੰਮ੍ਰਿਤ ਬਾਣੀ ਦਾ ਕੀਰਤਨ ਕਰਦਾ ਸੁਣਦਾ ਨਹੀਂ, ਇੱਕ ਦਿਨ ਵਕਤ ਆਏਗਾ ਤੇਰਾ ਮਨ ਗੁਰੂ ਕੇ ਸ਼ਬਦ ਵਿੱਚ ਮਗਨ ਹੋ ਕੇ ਤੂੰ ਗੁਰੂ ਕਾ ਰੂਪ ਹੋ ਜਾਏਗਾ। ਭਾਈ ਗੁਰਦਾਸ ਸਾਹਿਬ ਨੇ ਬਚਨ ਵਰਤੇ, ਜੈਸੇ ਦੀਪ ਦੀਪਤ ਪਤੰਗ ਲੋਟ ਪੋਟ ਹੋਤ, कब हुंके जारा में परत जर जाए है। जैसे खग दिन प्रत चुग चुग आवे उड, काहू दिन फासी फासे बहुर न आए है। जैसे अल कमल कमल प्रत खोजे नित, कब हूं कमल दल संपट समाए है। तैसे गुरबाणी अवगाहन करत चित, कब हूं मगन होवे शब्द उड़ जाए है। मैं बेनती तुहानू तां कह रहे हैं, आप जी बहुत सुभाग्य हो गुरु रामदास जी दे दर आके अपने तन मन का इशनान गुरु की कृपा नाल कर रहे हो। अरदास करिए महाराज, साडा अंतर आत्मा तेरे शब्द विच समा जाए। आओ जो अज अमृत वेले महाराज जी ने प्रकाशमान हुंदियां पवित्र हुक्मनामा मनुखता दे भले लई बख्शिया, यह गुरु ग्रंथ साहिब सच्चे पातशाह जी दे 520 अंग ते सुशोभित है। गुरु अर्जुन साहिब महाराज जी दे गुजरी राग दे वचन ने और आप जी एकाग्रता दे नाल ध्यान नाल दो श्लोक ने नाल पौड़ी है। इन्हां अर्थां नूं आपां गुरु कृपा नाल विचारने एक बारी रसना पवित्र करदिआं आखो जी सतनाम वाहिगुरू साहिब जी।
सतनाम श्री वाहिगुरू साहिब जी। ਸਲੋਕ ਮਹੱਲਾ ਪੰਜਵਾ। ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਬੈ, ਮਨ ਜੋ ਮੁਹੱਬਤ ਤੇਰੀ।
ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰ ਰਹੇ ਨੇ। ਇਹਦੇ ਇੱਕ ਇੱਕ ਅਰਥ ਵੱਲ ਖਿਆਲ ਕਰੋ। ਨਦੀ ਤਰੰਦੜੀ, ਨਦੀ ਦਾ ਇੱਥੇ ਅਖਰੀ ਅਰਥ ਹੈ ਇਹ ਸੰਸਾਰ ਮਾਨੋ ਇੱਕ ਨਦੀ ਦੀ ਤਰ੍ਹਾਂ। ਤਰੰਦੜੀ ਦਾ ਅਰਥ ਹੈ ਮੈਂ ਇਹਨੂੰ ਤਰ ਜਾਣਾ ਵਾ। ਨਦੀ ਤਰੰਦੜੀ, ਸੰਸਾਰ ਜਿਹੜਾ ਇੱਕ ਨਦੀ ਦੀ ਤਰ੍ਹਾਂ, ਮੈਂ ਇਹਨੂੰ ਤਰ ਜਾਣਾ ਵਾਂ। ਪਰ ਕਦੋਂ ਨਦੀ ਤਰੰਦੜੀ ਮੈਡਾ ਖੋਜ ਨਾ ਖੁੰਬੈ। ਥੋੜਾ ਅਰਥ, ਮੈਡਾ ਦਾ ਅਰਥ ਮੇਰਾ, ਖੋਜ ਦਾ ਅਰਥ ਹੈ ਪੈਰ ਕਦਮ ਚਰਨ, ਨਾ ਖੁੰਬੈ ਦਾ ਅਰਥ ਹੈ ਖੁੱਬਦਾ ਨਹੀਂ। ਮੈਂ ਇਸ ਸੰਸਾਰ ਰੂਪੀ ਨਦੀ ਨੂੰ ਪਾਰ ਕਰਦਿਆਂ ਸਤਿਗੁਰੂ ਇੱਥੇ ਖੁੱਬਦਾ ਨਹੀਂ। ਕਿਉਂ ਨਹੀਂ ਖੁੱਬਦਾ? ਤਾਂ ਕਰਕੇ ਕਿਉਂਕਿ ਮੰਝ ਮੁਹੱਬਤ ਤੇਰੀ। ਮੰਝ ਦਾ ਅਰਥ ਮੇਰੇ ਅੰਦਰ, ਮੁਹੱਬਤ ਦਾ ਅਰਥ ਪ੍ਰੀਤ ਪ੍ਰੇਮ ਤੇਰੀ, ਕਿਉਂਕਿ ਮੇਰੇ ਅੰਦਰ ਤੇਰੀ ਪ੍ਰੀਤ ਹੈ। ਹੁਣ ਧਿਆਨ ਨਾਲ ਸੁਣਿਓ, ਵੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਇਸ ਸੰਸਾਰ ਨੂੰ ਮਹਾਰਾਜ ਨੇ ਕਦੀ ਦਰਿਆ ਕਿਹਾ, ਫਰੀਦਾ ਦਰਿਆ ਵੈ ਕੰਨੇ ਬਗੁਲਾ ਬੈਠਾ ਕੇਲ ਕਰੇ। ਕਦੀ ਮਹਾਰਾਜ ਨੇ ਇਹਨੂੰ ਸਾਗਰ ਕਿਹਾ, ਕਦੀ ਇਹਨੂੰ ਮਹਾਰਾਜ ਨੇ ਸਰੋਵਰ ਕਿਹਾ। ਤੇ ਨਾਲ ਨਾਲ ਬਚਨ ਵਰਤੇ, ਭਾਈ ਇਸ ਸਾਗਰ ਸੰਸਾਰ ਸਰੋਵਰ ਦੇ ਅੰਦਰ ਬਕਾਰਾਂ ਦਾ ਪਾਣੀ ਭਰ ਕੇ ਵਗਦਾ, ਪਰ ਇਹਨੂੰ ਪਾਰ ਤੂੰ ਗੁਰੂ ਕੀ ਕਿਰਪਾ ਨਾਲ ਕਰ ਸਕੇਗਾ। ਆਪਾਂ ਕੁਝ ਪ੍ਰਮਾਣ ਬਾਣੀ ਵਿੱਚ ਲਈਏ। ਇੱਕ ਬਚਨ ਆਪ ਜੀ ਪੜ੍ਹ ਦਿਓ, ਤਿਤ ਸਰਵਰੜੈ ਭਈ ਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਹੁਣ ਇਹਦੇ ਅਰਥ ਨੇ ਤਿਤ ਸਰਵਰੜੈ। ਸਰਵਰ ਦਾ ਅਰਥ ਹੁੰਦਾ ਸਰੋਵਰ, ਸਰਵਰੜੈ ਦਾ ਅਰਥ ਹੈ ਭਿਆਨਕ ਸਰੋਵਰ। ਉਂਜ ਸਰੋਵਰ ਵਿੱਚ ਪਾਣੀ ਹੁੰਦਾ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਆ, ਕਹਿਣ ਲੱਗੇ ਜਿਹੜਾ ਸੰਸਾਰ ਸਰੋਵਰ ਹੈ ਇਹਦੇ ਵਿੱਚ ਪਾਣੀ ਦੀ ਥਾਂ ਤੇ ਵਿਕਾਰਾਂ ਦੀ ਅੱਗ ਬਲਦੀ ਆ। ਤਿਤ ਸਰਵਰੜੈ ਭਈ ਲੇ ਨਿਵਾਸਾ, ਪਾਣੀ ਨਾਲ ਹੀ ਸ਼ਬਦ ਵਰਤਿਆ ਪਾਵਕ, ਇੱਥੇ ਪਾਣੀ ਨਹੀਂ, ਸੰਸਾਰ ਵਿੱਚ ਵਿਕਾਰਾਂ ਦੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਅੱਗ ਬਲਦੀ ਆ। ਪਾਣੀ ਪਾਵਕ ਤਿਨੇ ਕੀਆ, ਤੇ ਮਹਾਰਾਜ ਨੇ ਕਿਹਾ ਉਂਝ ਮੈਂ ਵੇਖਣਾ ਵੀ ਪੰਕਜ ਮੋਹ ਪਗ ਨਹੀਂ ਚਾਲੈ। ਇੱਥੇ ਸੰਸਾਰ ਮੋਹ ਦੇ ਚਿੱਕੜ ਵਿੱਚ, ਵਿਕਾਰਾਂ ਦੇ ਚਿੱਕੜ ਵਿੱਚ ਧੱਸਦਾ ਪਿਆ, ਪਗ ਨਹੀਂ ਚਾਲੈ। ਹਮ ਦੇਖਾ ਤੈ ਡੂਬੀਲੇ, ਮੈਂ ਵੇਖਣਾ ਇਹ ਡੁੱਬਦੇ ਪਏ ਨੇ। ਫਿਰ ਨਾਲ ਬਚਨ ਵਰਤਿਆ, ਮਨ ਏਕ ਨਾ ਚੇਤਸ ਮੂੜ ਮਨਾ, ਹੇ ਮੂਰਖ ਮਨਾ ਤੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਤੇ ਇਹਦਾ ਕਾਰਨ ਕੀ ਬਣਿਆ? ਹਰ ਵਿਸਰਤ ਤੇਰੇ ਗੁਣ ਗਲਿਆ, ਪਰਮਾਤਮਾ ਨੂੰ ਨਾਮ ਭੁੱਲ ਕੇ ਤੇਰੇ ਅੰਦਰ ਦੇ ਗੁਣ ਗਲ ਜਾਂਦੇ ਆ, ਔਗੁਣਾਂ ਨਾਲ ਭਰ ਜਾਂਦੇ। ਮਹਾਰਾਜ ਇੱਥੇ ਉਹੀ ਗੱਲ ਕਹਿ ਰਹੇ ਨੇ, ਨਦੀ ਤਰੰਦੜੀ ਮੈਡਾ ਖੋਜ ਨਾ ਖੁੰਬੈ। ਸੰਸਾਰ ਉਂਝ ਵਿਕਾਰਾਂ ਦੀ ਭਰ ਕੇ ਮਾਨੋ ਨਦੀ ਵਗਦੀ ਆ, ਪਰ ਮੈਂ ਇਹਦੇ ਵਿੱਚ ਤਾਂ ਕਰਕੇ ਖੁੱਭਦਾ ਨਹੀਂ ਕਿਉਂਕਿ ਮੇਰੀ ਤੇਰੇ ਨਾਲ ਪਰਮਾਤਮਾ ਮੁਹੱਬਤ ਹੈ। ਆਪ ਜੀ ਸਿੱਧ ਗੋਸ਼ਟ ਦੀ ਬਾਣੀ ਪੜ੍ਹਦੇ ਹੋ, ਢੁਕਵਾਂ ਬਚਨ ਹੈ ਇਹਦੇ ਨਾਲ। ਸਿੱਧਾਂ ਨੇ ਮਹਾਰਾਜ ਨੂੰ ਸਵਾਲ ਪੁੱਛਿਆ ਸੀ, ਕਹਿਣ ਲੱਗੇ ਮਹਾਰਾਜ ਦੁਨੀਆਂ ਸਾਗਰ ਦੁੱਤਰ ਕਹੀਐ ਕਿਉਂ ਕਰ ਪਾਈਐ ਪਾਓ ਪਾਰੋਂ, ਚਰਪਟ ਬੋਲੇ ਔਦੂ ਨਾਨਕ ਦੇਹੋ ਸੱਚਾ ਵਿਚਾਰੋਂ। ਇਹ ਸ਼ਬਦ ਵਰਤਿਆ ਨਾ ਵੀ ਦੁਨੀਆਂ ਇੱਕ ਭਿਆਨਕ ਸਾਗਰ ਹੈ ਮਹਾਰਾਜ, ਇੱਥੇ ਵਿਕਾਰ ਬਹੁਤ ਨੇ, ਤਰਨਾ ਬੜਾ ਮੁਸ਼ਕਲ ਹੈ। ਦੁਨੀਆਂ ਸਾਗਰ ਦੁੱਤਰ ਕਹੀਐ ਔਖਾ ਹੈ, ਕਿਉਂ ਕਰ ਪਾਈਐ ਪਾਰੋਂ, ਇਹਨੂੰ ਪਾਰ ਕਿਵੇਂ ਕੀਤਾ ਜਾਏ। ਤੇ ਨਾਲ ਬਚਨ ਵਰਤਿਆ ਚਰਪਟ ਬੋਲੇ ਔਦੂ ਨਾਨਕ ਦੇਹੋ ਸੱਚਾ ਵਿਚਾਰੋ। ਚਰਪਟ ਨਾਥ ਕਹਿੰਦੇ ਮਹਾਰਾਜ ਸੱਚੀ ਵਿਚਾਰ ਦੱਸੋ, ਪਰ ਸਤਿਗੁਰੂ ਨੇ ਇਹਦਾ ਜਵਾਬ ਦਿੱਤਾ ਬਾਣੀ ਚ ਪੜ੍ਹਦਿਆਂ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ, ਜਿਵੇਂ ਇੱਕ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ, ਚਿੱਕੜ ਵਿੱਚ ਰਹਿ ਕੇ ਵੀ ਨਿਰਲੇਪ ਰਹਿੰਦਾ, ਜਿਵੇਂ ਮੁਰਗਾਵੀ ਪਾਣੀ ਵਿੱਚ ਰਹਿ ਕੇ ਵੀ ਆਪਣੇ ਖੰਭ ਨਹੀਂ ਭੇਜਣ ਦਿੰਦੀ। ਮਹਾਰਾਜ ਕਹਿੰਦੇ ਬੰਦੇ ਤੂੰ ਆਪਣਾ ਜੀਵਨ ਕਮਲ ਦੇ ਫੁੱਲ ਵਰਗਾ ਬਣਾ, ਤੂੰ ਆਪਣਾ ਜੀਵਨ ਮੁਰਗਾਵੀ ਦੀ ਤਰ੍ਹਾਂ ਬਣਾਈ। ਸੰਸਾਰ ਭਾਵੇਂ ਚਿੱਕੜ ਹੈ ਪਰ ਤੂੰ ਇਹਦੇ ਅੰਦਰ ਆਪਣਾ ਆਪ ਭਿੱਜਣ ਨਾ ਦੇਵੀਂ। ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ, ਇਹ ਹੋਏਗਾ ਤਾਂ ਜਦੋਂ ਤੂੰ ਆਪਣੀ ਸੁਰਤ ਨੂੰ ਗੁਰੂ ਕੇ ਸ਼ਬਦ ਵਿੱਚ ਰੱਖੇਗਾ। ਇੱਥੇ ਇਹਦਾ ਮਤਲਬ ਮਹਾਰਾਜ ਨੇ ਕਿਹਾ, ਇੱਕ ਪਾਸੇ ਗੁਰਬਾਣੀ ਨੇ ਇਹ ਸ਼ਬਦ ਵਰਤੇ ਨੇ, ਸੰਸਾਰ ਤਰਨਾ ਔਖਾ, ਵਿਕਾਰਾਂ ਦਾ ਚਿੱਕੜ ਹੈ। ਗੁਰੂ ਗ੍ਰੰਥ ਸਾਹਿਬ ਨੇ ਤੇ ਇੱਕ ਬਚਨ ਵਰਤਿਆ ਹੈ, ਮਹਾਰਾਜ ਕਹਿੰਦੇ ਇੱਥੇ ਨਦੀ ਇੱਕ ਨਹੀਂ, ਇੱਥੇ ਤੇ ਵਿਕਾਰਾਂ ਦੀਆਂ ਚਾਰ ਚਾਰ ਨਦੀਆਂ ਮਾਨੋ ਭਰ ਕੇ ਵਗਦੀਆਂ ਨੇ। ਬਾਣੀ ਚ ਇੱਕ ਬਚਨ ਆਉਂਦਾ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੇ ਦੱਜੇ ਨਾਨਕਾ ਤਰੀਐ ਕਰਮੀ ਲੱਗ। ਹੰਸ ਦਾ ਅਰਥ ਹੁੰਦਾ ਨਿਰਦਇਤਾ, ਕਿਸੇ ਤੇ ਦਇਆ ਨਾ ਕਰਨੀ। ਹੇਤ ਦਾ ਅਰਥ ਹੁੰਦਾ ਹਿੱਤ, ਹਿੱਤ ਦਾ ਅਰਥ ਹੋ ਗਿਆ ਮੋਹ। ਹੰਸ ਹੇਤ ਇੱਕ ਲੋਭ, ਤੀਜਾ ਸ਼ਬਦ ਵਰਤਿਆ। ਕੋਪ ਦਾ ਅਰਥ ਹੁੰਦਾ ਕ੍ਰੋਧ। ਮਹਾਰਾਜ ਇੱਥੇ ਨਿਰਦਇਤਾ ਦੀ, ਇੱਥੇ ਮੋਹ ਦੀ, ਇੱਥੇ ਲੋਭ ਦੀ, ਇੱਥੇ ਕ੍ਰੋਧ ਦੀ ਭਰ ਕੇ ਨਦੀ ਵਗਦੀ ਆ। ਬੰਦਾ ਇਹਦੇ ਵਿੱਚ ਡੁੱਬਦਾ ਹੈ ਪਰ ਤਰਦਾ ਉਦੋਂ ਹੈ ਜਦੋਂ ਤੇਰੀ ਕਿਸੇ ਤੇ ਕਿਰਪਾ ਵਰਤ ਜਾਏ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੇ ਦੱਜੇ ਨਾਨਕਾ ਤਰੀਐ ਕਰਮੀ ਲੱਗ। ਜਿਹੜਾ ਨਦੀਆਂ ਵਿੱਚ ਇਹਨਾਂ ਵਿਕਾਰਾਂ ਦੀਆਂ ਵਿੱਚ ਫਸ ਗਿਆ ਉਹ ਸੜ ਗਿਆ, ਜਿਹੜਾ ਗੁਰੂ ਦੀ ਕਿਰਪਾ ਲੈ ਗਿਆ ਉਹ ਤਰ ਗਿਆ। ਇੱਥੇ ਮਹਾਰਾਜ ਨੇ ਬਚਨ ਵਰਤਿਆ, ਕਹਿਣ ਲੱਗੇ ਨਦੀ ਤਰੰਦੜੀ ਮੈਡਾ ਖੋਜ ਨਾ ਖੁੰਭੈ, ਭਾਵੇਂ ਸੰਸਾਰ ਵਿਕਾਰਾਂ ਦੀ ਭਰ ਕੇ ਨਦੀ ਵਗਦੀ ਆ ਪਰ ਸਤਿਗੁਰੂ ਮੇਰਾ ਪੈਰ ਮੇਰਾ ਕਦਮ ਇਹਦੇ ਵਿੱਚ ਖੁੱਭਦਾ ਨਹੀਂ। ਕਿਉਂ? ਕਿਉਂਕਿ ਮੰਜ ਮੁਹੱਬਤ ਤੇਰੀ, ਕਿਉਂਕਿ ਮੇਰੇ ਅੰਦਰ ਤੇਰੇ ਨਾਮ ਦੀ ਤੇਰੇ ਨਾਲ ਪ੍ਰੀਤ ਹੈ, ਤੇਰੇ ਨਾਲ ਮੁਹੱਬਤ ਹੈ। ਬਾਬੇ ਫਰੀਦ ਸਾਹਿਬ ਨੇ ਤਾਂ ਹੀ ਇੱਕ ਸ਼ਬਦ ਵਰਤਿਆ ਸੀ, ਕਹਿਣ ਲੱਗੇ ਬੰਦੇ ਰੱਬ ਨਾਲ ਨੇਹ ਵੀ ਕਰੇਗਾ ਨਾ ਤੇ ਕੇਵਲ ਜ਼ੁਬਾਨ ਤੋਂ ਨਾ ਕਰੀ, ਆਪਣੇ ਹਿਰਦੇ ਵਿੱਚੋਂ ਮੁਹੱਬਤ ਕਰੀ, ਕਿਉਂਕਿ ਹਿਰਦੇ ਵਿੱਚੋਂ ਮੁਹੱਬਤ ਕਰਨ ਵਾਲਾ ਹੀ ਖੁਦਾ ਦੇ ਦਾ ਪ੍ਰਵਾਨ ਹੁੰਦਾ ਹੈ। ਜਿਹੜਾ ਮਨ ਵਿੱਚ ਕੁਝ ਸ਼ਬਦ ਹੋਰ ਰੱਖਦਾ ਹੈ, ਮੁੱਖ ਦੇ ਸ਼ਬਦ ਕੁਝ ਹੋਰ ਰੱਖਦਾ ਹੈ, ਉਹ ਪਰਮਾਤਮਾ ਦੇ ਦਰ ਪ੍ਰਵਾਨ ਨਹੀਂ ਹੁੰਦਾ। ਸ਼ਬਦ ਵਰਤੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ। ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਹੈ, ਮੁੱਖ ਵਿੱਚ ਕੁਝ ਹੋਰ ਹੈ, ਉਹ ਸੱਚਿਆਂ ਦੀ ਨਹੀਂ ਉਹ ਕੱਚਿਆਂ ਦੀ ਗਿਣਤੀ ਵਿੱਚ ਆਉਣਗੇ। ਫਿਰ ਬਚਨ ਵਰਤਣਗੇ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਪਾਰਥੀਏ। ਇੱਕ ਤੇਰੀ ਮੁਹੱਬਤ ਵਿੱਚ ਇਸ਼ਕ ਵਿੱਚ ਨਾਮ ਵਿੱਚ ਰੱਤੇ ਗਏ, ਇੱਕ ਉਹ ਨੇ ਜਿਹੜੇ ਨਾਮ ਭੁਲਾ ਕੇ ਧਰਤੀ ਤੇ ਭਾਰ ਬਣ ਗਏ। ਮਹਾਰਾਜ ਅੱਜ ਕਿਰਪਾ ਕਰ ਰਹੇ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਆਰੰਭਤਾ ਵਿੱਚ ਕਹਿ ਰਹੇ ਨੇ, ਸੰਸਾਰ ਇੱਕ ਵਗਦੀ ਨਦੀ ਦੀ ਤਰ੍ਹਾਂ, ਵਿਕਾਰਾਂ ਦੀ ਨਦੀ ਭਰ ਕੇ ਵਗਦੀ ਆ, ਪਰ ਜਿਹਨੇ ਤੇਰਾ ਪੱਲਾ ਪਕੜ ਲਿਆ ਉਹਦਾ ਪੈਰ ਇਸ ਵਿਕਾਰਾਂ ਦੀ ਨਦੀ ਵਿੱਚ ਨਹੀਂ ਖੁੱਭਦਾ ਹੈ।
ਤਉ ਸਹਿ ਚਰਣੀ ਮੈਡਾ ਹੀੜਾ ਸੀਤਮ, ਹਰ ਨਾਨਕ ਤੁਲਹਾ ਬੇੜੀ।
ਹੁਣ ਤਉ ਸਹਿ ਚਰਣੀ, ਸਹਿ ਦਾ ਅਰਥ ਇੱਥੇ ਸੌ ਪਤੀ ਪਰਮਾਤਮਾ, ਤੋ ਸਹਿ ਚਰਨੀ ਮੈਡਾ ਹੀੜਾ ਸੀਤਮ। ਮੈਡਾ ਦਾ ਅਰਥ ਮੇਰਾ, ਹੀੜਾ ਦਾ ਅਰਥ ਮੇਰਾ ਦਿਲ, ਹੀੜਾ ਹਿਰਦਾ, ਤੇ ਅੱਗੇ ਸ਼ਬਦ ਵਰਤਿਆ ਸੀਤਮ। ਸੀਤਮ ਦਾ ਅਰਥ ਹੁੰਦਾ ਜੀ ਸਿਉਂ ਲੈਣਾ। ਗੁਰੂ ਅਰਜਨ ਸਾਹਿਬ ਕਹਿੰਦੇ ਆ, ਕਹਿਣ ਲੱਗੇ ਇਹ ਪਰਮਾਤਮਾ ਜਦੋਂ ਦਾ ਤੇਰੀ ਕਿਰਪਾ ਨਾਲ ਤੇਰੇ ਚਰਨਾਂ ਵਿੱਚ ਮੈਂ ਆਪਣੇ ਨਿਰਮਲ ਜੇ ਹਿਰਦੇ ਨੂੰ ਸੀ ਲਿਆ, ਤੇਰੇ ਨਾਮ ਨਾਲ ਸੀ ਲਿਆ, ਭਗਤੀ ਬੰਦਗੀ ਪ੍ਰੀਤ ਨਾਲ ਸੀ ਲਿਆ। ਕਹਿਣ ਲੱਗੇ ਹਰ ਨਾਨਕ ਤੁਲਹਾ ਬੇੜੀ, ਤੇ ਉਸ ਵੇਲੇ ਤੋਂ ਲੈ ਕੇ ਤੇਰਾ ਨਾਮ ਪਰਮਾਤਮਾ ਮੇਰੇ ਲਈ ਬੇੜੀ ਬਣ ਗਈ, ਤੁਲਹਾ ਬਣ ਗਿਆ। ਉਂਝ ਤੁਲਹਾ ਦਾ ਜਿਹੜਾ ਆਖਰੀ ਅਰਥ ਹੈ ਉਹ ਹੁੰਦਾ ਜੀ ਜਿਹੜੇ ਨਦੀਆਂ ਦੇ ਜਾਂ ਦਰਿਆਵਾਂ ਦੇ ਕੰਢੇ ਤੇ ਬਹੁਤੀਆਂ ਲੱਕੜਾਂ ਕੱਚੀਆਂ ਕਰਕੇ ਗੰਢ ਬੰਨ ਲੈਣੀ, ਗੱਠ ਬਣਾ ਲੈਣੀ, ਉਹਨੂੰ ਤੁਲਹਾ ਕਹਿੰਦੇ ਆ। ਪੁਰਾਣੇ ਜ਼ਮਾਨੇ ਅੰਦਰ ਜਦੋਂ ਨਦੀ ਤੋਂ ਕੁਝ ਸਾਜੋ ਸਮਾਨ ਪਾਰ ਕਰਨਾ ਹੁੰਦਾ, ਇਵਨ ਕਿ ਬੰਦਿਆਂ ਨੇ ਬੈਠ ਕੇ ਪਾਰ ਕਰਨਾ ਹੋਵੇ ਪਾਣੀ ਨੂੰ, ਤੇ ਉਹ ਲੱਕੜਾਂ ਦੀ ਗੱਠ ਬਣਾ ਕੇ ਬਹੁਤੀਆਂ ਲੱਕੜਾਂ ਜੋੜ ਕੇ ਤੁਲਹਾ ਬਣਾਉਂਦੇ ਸੀ, ਜਿਹਦੇ ਤੇ ਬੈਠ ਕੇ ਸਮਾਨ ਜਾਂ ਮਨੁੱਖ ਆਪਣੇ ਆਪ ਵਿੱਚ ਨਦੀ ਤੋਂ ਪਾਰ ਹੋ ਜਾਂਦਾ ਸੀ। ਇੱਥੇ ਬਚਨ ਵਰਤੇ ਮਹਾਰਾਜ ਨੇ, ਗੁਰੂ ਅਰਜਨ ਸਾਹਿਬ ਕਹਿਣ ਲੱਗੇ ਪਰਮਾਤਮਾ ਤੇਰਾ ਨਾਮ ਮੇਰੇ ਲਈ ਤੁਲਹਾ ਬਣ ਗਿਆ, ਔਰ ਜਦੋਂ ਦਾ ਮੈਂ ਆਪਣੇ ਮਨ ਨੂੰ ਤੇਰੇ ਚਰਨਾਂ ਵਿੱਚ ਸੀਤਾ ਹੈ, ਪ੍ਰੀਤ ਪਾਈ ਹੈ, ਉਦੋਂ ਦਾ ਤੇਰੀ ਕਿਰਪਾ ਨਾਲ ਮੈਂ ਇਸ ਸੰਸਾਰ ਸਮੁੰਦਰ ਨੂੰ ਪਾਰ ਕਰ ਗਿਆ। ਮੈਂ ਫਿਰ ਤੁਹਾਨੂੰ ਇੱਕ ਬੇਨਤੀ ਕਹਿਣ ਲੱਗੀ ਹਾਂ, ਗੁਰਬਾਣੀ ਵਿੱਚ ਪ੍ਰੀਤ ਦਾ ਜ਼ਿਕਰ ਬੜਾ, ਦਸਮ ਪਾਤਸ਼ਾਹ ਨੇ ਤੇ ਇੱਕ ਬਚਨ ਕਹਿ ਕੇ ਪਹਿਲਾਂ ਤਿੰਨ ਉਦਾਹਰਨਾਂ ਦਿੱਤੀਆਂ। ਕਹਿਣ ਲੱਗੇ ਬੰਦੇ ਜੇ ਰੱਬ ਨਾਲ ਸਾਂਝ ਪਾਉਣੀ ਹੈ, ਇਕੱਲੇ ਨੇਤਰ ਮੂੰਦ ਕੇ ਨਾ ਬੈਠੀ ਜੇ ਹਿਰਦੇ ਵਿੱਚ ਪ੍ਰੀਤ ਨਹੀਂ। ਦੂਸਰਾ ਬਚਨ ਵਰਤਿਆ, ਇਕੱਲਾ ਤੀਰਥ ਇਸ਼ਨਾਨ ਪਾਰ ਨਹੀਂ ਕਰੇਗਾ ਜੇ ਹਿਰਦੇ ਵਿੱਚ ਪ੍ਰੀਤ ਨਹੀਂ। ਤੀਜਾ ਬਚਨ ਵਰਤਿਆ, ਤੂੰ ਜੰਗਲਾਂ ਵਿੱਚ ਇਕਾਂਤ ਵਿੱਚ ਜੰਗਲ ਵਿੱਚ ਭਟਕਦਾ ਰਹੇ ਜੇ ਅੰਦਰ ਪ੍ਰੀਤ ਨਹੀਂ, ਉਸ ਮਾਲਕ ਨਾਲ ਤੇ ਪ੍ਰੇਮ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ। ਗੁਰਬਾਣੀ 'ਚ ਪੜ੍ਹਦੇ ਹੋ, ਕਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਦਿਓ ਬਕ ਧਿਆਨ ਲਗਾਇਓ, ਨਾਥ ਪ੍ਰਿਓਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਵਿਖਿਆਣ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਅਸਲ ਵਿੱਚ ਪ੍ਰਾਪਤੀ ਉਹਨੂੰ ਹੈ ਜਿਹਨੇ ਪਰਮਾਤਮਾ ਨਾਲ ਪ੍ਰੇਮ ਕੀਤਾ, ਉਹਦੇ ਨਾਮ ਨੂੰ ਤੁਲਹਾ ਬਣਾ ਲਿਆ। ਦਸਮ ਪਾਤਸ਼ਾਹ ਦੇ ਜੀਵਨ ਵਿੱਚ ਨਾ ਜੀ ਇੱਕ ਗਾਥਾ ਹੈ, ਜੇ ਪ੍ਰੀਤ ਨਹੀਂ ਤੇ ਗੁਰੂ ਦਰ ਪ੍ਰਵਾਨ ਨਹੀਂ ਮਨੁੱਖ ਹੋ ਸਕਦਾ। ਇਤਿਹਾਸ ਵਿੱਚ ਜ਼ਿਕਰ ਆਉਂਦਾ, ਪ੍ਰੋਫੈਸਰ ਪੂਰਨ ਸਿੰਘ ਨੇ ਜ਼ਿਕਰ ਕੀਤਾ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਕਲਗੀਧਰ ਜੀ ਦਾ ਦਰਬਾਰ ਸਜਿਆ ਹੋਇਆ, ਬੇਅੰਤ ਸੰਗਤਾਂ ਆ ਰਹੀਆਂ, ਸਤਿਗੁਰੂ ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਕੋਈ ਗਰੀਬ ਆਵੇ, ਅਮੀਰ ਆਵੇ, ਪੜ੍ਹਿਆ ਅਨਪੜ੍ਹਿਆ, ਔਗਣਾਂ ਨਾਲ ਭਰਿਆ, ਗੁਣਾਂ ਨਾਲ ਭਰਿਆ, ਹਰ ਬੰਦਾ ਆ ਕੇ ਗੁਰੂ ਕਲਗੀਧਰ ਜੀ ਦੀ ਬਖਸ਼ਿਸ਼ ਲੈ ਰਿਹਾ। ਪਰ ਕਹਿਣ ਲੱਗੇ ਅੰਤਰਜਾਮੀ ਪਾਤਸ਼ਾਹ ਨੇ, ਇੱਕ ਹੰਸੇ ਨਾਮ ਦਾ ਜੈਨ ਮੁਨੀ ਆਉਂਦਾ, ਹੰਸਾ ਉਹਦਾ ਨਾਮ ਹੈ, ਜੈਨ ਮੁਨੀ ਕਹਾਉਂਦਾ, ਜੈਨ ਧਰਮ ਦਾ ਮੁਨੀ ਕਹਾਉਂਦਾ, ਜੈਨ ਧਰਮ ਦਾ ਧਾਰਨੀ ਹੈ। ਤੇ ਜਦੋਂ ਉਹ ਦਰਬਾਰ ਵਿੱਚ ਆਉਣ ਲੱਗਿਆ ਨਾ ਗੁਰੂ ਕਲਗੀਧਰ ਜੀ ਦੇ, ਦਸਮ ਪਾਤਸ਼ਾਹ ਨੇ ਸਿੱਖਾਂ ਨੂੰ ਕਿਹਾ, ਕਹਿਣ ਲੱਗੇ ਇਸ ਹੰਸੇ ਜੈਨ ਮੁਨੀ ਨੂੰ ਦਰਬਾਰ ਵਿੱਚ ਨਾ ਆਉਣ ਦਿਓ, ਇਹਨੂੰ ਬਾਹਰ ਰਹਿਣ ਦਿਓ। ਪਹਿਰੇਦਾਰ ਸਿੱਖਾਂ ਨੇ ਰੋਕ ਦਿੱਤਾ, ਉਹਨੇ ਪੁੱਛਿਆ ਵੀ ਮੈਂ ਗੁਰੂ ਦਰਬਾਰ ਵਿੱਚ ਨਮਸਕਾਰ ਕਰਨੀ ਆ। ਦਸਮ ਪਾਤਸ਼ਾਹ ਪਹਿਰੇਦਾਰਾਂ ਨੇ ਕਿਹਾ ਪਾਤਸ਼ਾਹ ਦਾ ਹੁਕਮ ਹੈ, ਤੂੰ ਦਰਬਾਰ ਵਿੱਚ ਨਹੀਂ ਆ ਸਕਦਾ। ਕਹਿਣ ਲੱਗੇ ਜੈਨ ਮੁਨੀ ਬਾਹਰ ਚਲਿਆ ਗਿਆ, ਉਹ ਵੀ ਸਿਆਣਾ ਸੀ, ਪੜ੍ਹਿਆ ਲਿਖਿਆ ਸੀ। ਉਹਨੇ ਕੀ ਕੀਤਾ ਕਿ ਜਿਸ ਥਾਂ ਕੋਲ ਦੀ ਸਤਿਗੁਰੂ ਲੰਘਦੇ ਸਨ, ਆਪਣਾ ਵਿਸ਼ਰਾਮ ਕਰਨ ਦੇ ਲਈ ਆਸਨ ਤੇ ਜਾਂਦੇ ਸਨ, ਰਸਤੇ ਵਿੱਚ ਉਹਨੇ ਕੀ ਕੀਤਾ, ਇੱਕ ਚੜ੍ਹਦੇ ਸੂਰਜ ਦੀ ਤਸਵੀਰ ਬਣਾ ਕੇ ਤੇ ਉਹ ਰਸਤੇ ਵਿੱਚ ਲਟਕਾ ਦਿੱਤੀ। ਚੜ੍ਹਦੇ ਸੂਰਜ ਦੀ ਤਸਵੀਰ ਬਣਾਈ ਤੇ ਰਸਤੇ ਵਿੱਚ ਲਟਕਾ ਦਿੱਤੀ, ਤੇ ਗੁਰੂ ਕੇ ਸਿੱਖਾਂ ਨੇ ਸਵੇਰ ਦਾ ਦੀਵਾਨ ਸਜਿਆ ਸੀ। ਜਦੋਂ ਦਰਬਾਰ ਦੀ ਸਮਾਪਤੀ ਹੋਈ ਤੇ ਮਹਾਰਾਜ ਵਿਸ਼ਰਾਮ ਕਰਨ ਦੇ ਲਈ ਆਪਣੇ ਆਸਨ ਤੇ ਜਾਣ ਲੱਗੇ ਤੇ ਉਹ ਰਸਤੇ ਵਿੱਚ ਚੜ੍ਹਦੇ ਸੂਰਜ ਦੀ ਤਸਵੀਰ ਵੇਖੀ। ਮਹਾਰਾਜ ਸਿੱਖਾਂ ਨੂੰ ਪੁੱਛਦੇ ਆ, ਕਹਿਣ ਲੱਗੇ ਭਲਿਓ ਆ ਚੜ੍ਹਦੇ ਸੂਰਜ ਦੀ ਤਸਵੀਰ ਕਿਹਨੇ ਬਣਾਈ ਆ? ਤੇ ਸਿੱਖਾਂ ਨੇ ਕਿਹਾ ਮਹਾਰਾਜ ਇਹ ਉਸੇ ਹੰਸੇ ਜੈਨ ਮੁਨੀ ਨੇ ਜਿਹਨੂੰ ਆਪ ਜੀ ਨੇ ਦਰਬਾਰ ਵਿੱਚ ਆਉਣ ਤੋਂ ਰੋਕਿਆ। ਮਹਾਰਾਜ ਨੇ ਇੱਕ ਬਚਨ ਵਰਤਿਆ ਜੀ, ਦਸਮ ਪਾਤਸ਼ਾਹ ਕਹਿੰਦੇ ਆ, ਅੰਦਰ ਹਨੇਰਾ, ਅੰਦਰ ਕੁੱਪ ਹਨੇਰਾ, ਬਾਹਰੋਂ ਚੜ੍ਹਦੇ ਸੂਰਜ ਦੀਆਂ ਤਸਵੀਰਾਂ ਬਣਾਉਂਦਾ। ਹੁਣ ਇਹਨਾਂ ਬਚਨ ਵਰਤਿਆ, ਸਿੱਖ ਬੜੇ ਸੋਚੀ ਪੈ ਗਏ ਵੀ ਪਹਿਲੀ ਗੱਲ, ਸਤਿਗੁਰੂ ਅੱਜ ਤਾਂ ਕਿਸੇ ਨੂੰ ਦਰਬਾਰ ਵਿੱਚ ਆਉਣ ਤੋਂ ਰੋਕਦੇ ਨਹੀਂ, ਭਾਵੇਂ ਔਗਣਾਂ ਨਾਲ ਭਰਿਆ ਏ। ਦੂਜੀ ਗੱਲ, ਤਸਵੀਰ ਹੰਸੇ ਨੇ ਬਣਾਈ। ਮਹਾਰਾਜ ਕਹਿੰਦੇ ਆ, ਅੰਦਰ ਹਨੇਰਾ ਹੈ, ਚੜ੍ਹਦੇ ਸੂਰਜ ਦੀਆਂ ਤਸਵੀਰਾਂ ਬਣਾਉਂਦਾ ਹੈ। ਅਤੇ ਇਸ ਤਰ੍ਹਾਂ ਮਹਾਰਾਜ ਨੇ ਬਚਨ ਕਿਉਂ ਵਰਤਿਆ, ਸ਼ਾਮਾਂ ਦਾ ਦੀਵਾਨ ਸਜਿਆ ਜੀ, ਅਤੇ ਸਿੱਖ ਸੰਗਤ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਕਿਰਪਾ ਕਰੋ, ਸਾਡੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ, ਅੱਜ ਤੁਸੀਂ ਜੈਨ ਮੁਨੀ ਨੂੰ ਦਰਬਾਰ ਵਿੱਚ ਨਹੀਂ ਆਉਣ ਦਿੱਤਾ। ਦੂਸਰਾ ਬਚਨ ਵਰਤਿਆ, ਅੰਦਰ ਹਨੇਰਾ, ਤਸਵੀਰ ਚੜ੍ਹਦੇ ਸੂਰਜ ਦੀ ਬਣਾਉਂਦਾ, ਇਹਦਾ ਕੀ ਕਾਰਨ ਹੈ? ਦਸਮ ਪਾਤਸ਼ਾਹ ਕਹਿੰਦੇ, ਕੁਝ ਘੜੀਆਂ ਰੁਕੋ, ਤੁਹਾਨੂੰ ਪਤਾ ਲੱਗੇਗਾ। ਕੁਝ ਘੜੀਆਂ ਗੁਰਬਾਣੀ ਦਾ ਕੀਰਤਨ ਹੋਇਆ, ਇਤਿਹਾਸ ਵਿੱਚ ਜੀ ਇੰਨੀ ਦੇਰ ਨੂੰ ਕੁਝ ਬੀਬੀਆਂ ਇੱਕ ਨੌਜਵਾਨ ਬੱਚੀ ਨੂੰ ਚੁੱਕ ਕੇ ਲੈ ਕੇ ਆ ਰਹੀਆਂ, ਸਹਾਰਾ ਦੇ ਕੇ ਲੈ ਕੇ ਆ ਰਹੀਆਂ। ਉਹਨੂੰ ਅੱਖਾਂ ਤੋਂ ਦਿਸਦਾ ਨਹੀਂ, ਬਹੁਤ ਘੱਟ ਦਿਸਦਾ, ਅਤੇ ਪਕੜ ਕੇ ਗੁਰੂ ਦਰਬਾਰ ਵਿੱਚ ਬਿਠਾ ਲਿਆ ਬੱਚੀ ਨੂੰ। ਥੋੜ੍ਹੀ ਚਿਰ ਅੰਦਰ ਹੀ ਇੱਕ ਨੌਜਵਾਨ ਨੂੰ ਕੁਛ ਸ਼ਰਧਾਲੂ ਮੋਢਿਆਂ ਤੋਂ ਚੁੱਕ ਕੇ ਲੈ ਕੇ ਆ ਰਹੇ ਆ। ਉਹ ਇੰਨਾ ਕਮਜ਼ੋਰ ਸੀ, ਨਿਰਬਲ ਸੀ, ਮਾੜਚੂ ਬਿਰਤੀ ਦਾ ਸੀ ਕਿ ਉਸ ਤੋਂ ਆਪਣੇ ਲੱਤਾਂ ਦੇ ਸਹਾਰੇ, ਪੈਰਾਂ ਦੇ ਸਹਾਰੇ ਖੜਿਆ ਵੀ ਨਹੀਂ ਜਾਂਦਾ ਸੀ। ਹੁਣ ਮਹਾਰਾਜ ਬਚਨ ਵਰਤਦਿਆਂ ਕਹਿਣ ਲੱਗੇ, ਸਿੱਖੋ ਤੁਸੀਂ ਪੁੱਛਦੇ ਹੋ ਨਾ ਵੀ ਹੰਸੇ ਨੂੰ ਦਰਬਾਰ ਵਿੱਚ ਕਿਉਂ ਨਹੀਂ ਆਉਣ ਦਿੱਤਾ। ਅਸਲ ਵਿੱਚ ਆਹ ਜਿਹੜਾ ਬੱਚੇ ਅਤੇ ਬੱਚੀ ਦੇ ਹਾਲਾਤ ਬਣੇ ਨੇ, ਬੱਚੀ ਨੂੰ ਨੇਤਰਾਂ ਤੋਂ ਦਿਸਦਾ ਨਹੀਂ, ਇਹ ਨੌਜਵਾਨ ਬੱਚਾ ਬਿਲਕੁਲ ਨਿਰਬਲ ਕਮਜ਼ੋਰ ਹੋ ਗਿਆ, ਇਹ ਹੰਸੇ ਜੈਨ ਮੁਨੀ ਦੇ ਕਾਰਨ ਹੈ। ਸਿੱਖਾਂ ਪੁੱਛਿਆ, ਮਹਾਰਾਜ ਇਹਦੇ ਕਾਰਨ ਕਿਵੇਂ? ਸਤਿਗੁਰੂ ਨੇ ਫਿਰ ਗੱਲ ਖੋਲ੍ਹ ਕੇ ਸਮਝਾਈ। ਮਹਾਰਾਜ ਕਹਿੰਦੇ, ਹੰਸਾ ਜੈਨ ਧਰਮ ਦਾ ਆਗੂ ਹੈ, ਇਹ ਦੋਨੋਂ ਬੱਚਾ ਅਤੇ ਬੱਚੀ ਇੱਕੋ ਨਗਰ ਦੇ ਨੇ, ਛੋਟੀ ਛੋਟੀ ਉਮਰ ਦੇ ਸਨ, ਬਚਪਨ ਵਿੱਚ ਕੱਚੀਆਂ ਖੇਡਦੇ ਰਹੇ, ਪਰ ਇਹਨਾਂ ਦੇ ਮਾਂ ਬਾਪ ਨੇ ਇੱਕ ਦਿਨ ਇਹ ਫੈਸਲਾ ਕਰ ਲਿਆ, ਬੱਚੀ ਨੂੰ ਮਾਂ ਬਾਪ ਹੰਸੇ ਕੋਲ ਛੱਡ ਗਿਆ ਕਿ ਇਹਨੂੰ ਜੈਨ ਧਰਮ ਦੀ ਭਿਕਸ਼ਣੀ ਬਣਾ ਦਿਓ, ਜੈਨ ਧਰਮ ਦੀ ਧਾਰਨੀ ਭਿਕਸ਼ਣੀ ਬਣ ਜਾਏ, ਔਰ ਬੱਚੇ ਨੂੰ ਮਾਂ ਬਾਪ ਛੱਡ ਗਿਆ, ਇਹ ਜੈਨ ਧਰਮ ਦਾ ਭਿਕਸ਼ੂ ਬਣ ਜਾਏ, ਬ੍ਰਹਮਚਾਰੀ ਬਣ ਜਾਏ। ਇਹ ਬਚਪਨ ਤੋਂ ਲੈ ਕੇ ਜੈਨ ਮੁਨੀ ਦੇ ਕੋਲ ਰਹਿ ਰਹੇ ਸਨ, ਪਰ ਜੈਨ ਧਰਮ ਦੇ ਅਸੂਲ ਨੇ ਕਿ ਇਹ ਬੀਬੀਆਂ ਇੱਕ ਪਾਸੇ ਵੱਖਰੀਆਂ, ਮਨੁੱਖ ਇੱਕ ਪਾਸੇ, ਬ੍ਰਹਮਚਾਰੀ ਭਿਕਸ਼ੂ ਵੱਖਰੇ, ਔਰ ਇਹ ਆਪਸ ਵਿੱਚ ਗੱਲਬਾਤ ਵੀ ਨਹੀਂ ਕਰ ਸਕਦੇ, ਇਹਨਾਂ ਦੇ ਅਸੂਲ ਨੇ। ਕਹਿਣ ਲੱਗੇ, ਬਚਪਨ ਤੋਂ ਲੈ ਕੇ ਭਰ ਜਵਾਨੀ ਤੱਕ ਪਹੁੰਚ ਗਏ, ਧਰਮ ਦੀ ਸਾਧਨਾ ਕਰਦੇ ਰਹੇ ਜਿਵੇਂ ਹੰਸਾ ਦੱਸਦਾ ਰਿਹਾ, ਅਤੇ ਜਿਸ ਵੇਲੇ ਇਹ ਭਰ ਜਵਾਨੀ 'ਤੇ ਆਏ, ਇੱਕ ਦਿਨ ਸਾਰੇ ਭਿਕਸ਼ੂ ਅਤੇ ਭਿਕਸ਼ਣੀਆਂ ਰਲ ਮਿਲ ਕੇ ਬਾਗ ਵਿੱਚ ਫੁੱਲ ਤੋੜਨ ਗਏ। ਇੱਕ ਪਾਸੇ ਭਿਕਸ਼ੂ ਫੁੱਲ ਤੋੜਦੇ ਆ, ਦੂਸਰੇ ਪਾਸੇ ਭਿਕਸ਼ਣੀਆਂ ਤੋੜਦੀਆਂ, ਅਤੇ ਕਹਿਣ ਲੱਗੇ ਇਹਨਾਂ ਦੂਰੋਂ ਬੱਚੇ ਅਤੇ ਬੱਚੀ ਨੂੰ ਇੱਕ ਦੂਜੇ ਨੂੰ ਵੇਖ ਲਿਆ, ਵੇਖ ਕੇ ਪਛਾਣ ਆ ਗਈ ਵੀ ਅਸੀਂ ਇੱਕ ਨਗਰ ਦੇ ਹਾਂ, ਅਸੀਂ ਭੈਣ ਭਰਾ ਬਚਪਨ ਵਿੱਚ ਖੇਡਦੇ ਰਹੇ ਹਾਂ, ਅਤੇ ਇਹ ਉਸ ਬਾਗ ਦੇ ਵਿੱਚ ਇੱਕ ਦੂਜੇ ਦੇ ਕੋਲ ਆ ਕੇ ਇਹਨਾਂ ਇੱਕ ਦੂਜੇ ਨੂੰ ਧਰਮ ਦੀ ਬਾਤ ਪੁੱਛੀ, ਤੂੰ ਕਿੰਨੇ ਧਰਮ ਦੇ ਗੁਣ ਧਾਰਨ ਕਰ ਲਏ ਭੈਣੇ? ਉਹਨੇ ਪੁੱਛਿਆ, ਵੀਰ ਤੂੰ ਕਿੰਨਾ ਕੁ ਧਰਮ ਦੇ ਅਕੀਦੇ ਵਿੱਚ ਪਰਪੱਕ ਹੋ ਗਿਆ? ਪਰ ਜਦੋਂ ਧਰਮ ਦੇ ਗੁਣ 'ਤੇ ਪੁੱਛੇ, ਇਹ ਕੁਝ ਭਿਕਸ਼ੂਆਂ ਨੇ ਵੇਖ ਲਿਆ, ਆਪਸ ਵਿੱਚ ਗੱਲਬਾਤ ਕਰਦਿਆਂ ਉਹਨਾਂ ਜਾ ਕੇ ਹੰਸੇ ਨੂੰ ਸ਼ਿਕਾਇਤ ਕਰ ਦਿੱਤੀ, ਅਤੇ ਹੰਸਾ ਜੈਨ ਮੁਨੀ ਇੰਨਾ ਕ੍ਰੋਧਿਤ ਹੋ ਗਿਆ, ਉਹਨੇ ਪੋਣ ਛਾਣ ਪੁੱਛ ਪੜਤਾਲ ਨਹੀਂ ਕੀਤੀ ਵੀ ਤੁਸੀਂ ਕੀ ਗੱਲਬਾਤ ਕਰਦੇ ਸੀ। ਉਹਨੇ ਨੌਜਵਾਨ ਬੱਚੇ ਨੂੰ ਚੁੱਕ ਕੇ ਗਹਿਰੇ ਜੰਗਲ ਵਿੱਚ ਸੁੱਟ ਦਿੱਤਾ, ਜਿੱਥੇ ਕੁਝ ਖਾਣ ਨੂੰ ਵੀ ਨਹੀਂ ਸੀ, ਕੁਝ ਪਹਿਨਣ ਨੂੰ ਵੀ ਨਹੀਂ ਸੀ, ਅਤੇ ਇਸ ਬੱਚੀ ਦੀਆਂ ਅੱਖਾਂ ਵਿੱਚ ਜ਼ਹਿਰੀਲੀ ਦਬਾਅ ਪਾ ਦਿੱਤੀ। ਇਹ ਇਤਿਹਾਸ ਵਿੱਚ ਹੈ ਜੀ, ਪ੍ਰੋਫੈਸਰ ਪੂਰਨ ਸਿੰਘ ਨੇ ਦਸ ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚ ਲਿਖਿਆ। ਕਹਿਣ ਲੱਗੇ, ਇਹ ਨੇਤਰਾਂ ਤੋਂ ਦਿਸਣਾ ਬੰਦ ਹੋ ਗਿਆ, ਅਤੇ ਇਹ ਨੌਜਵਾਨ ਬੱਚਾ ਖਾਣ ਪੀਣ ਤੋਂ ਬਿਨਾਂ ਨਿਤ ਮਰਦਾ ਜਾ ਰਿਹਾ, ਸਾਨੂੰ ਪਤਾ ਲੱਗਿਆ ਅਸੀਂ ਚੁੱਕ ਕੇ ਗੁਰੂ ਦਰਬਾਰ ਵਿੱਚ ਲੈ ਕੇ ਆਏ ਹਾਂ, ਹੁਣ ਇਹਨਾਂ ਨੂੰ ਦਵਾਈ ਦਾ ਪ੍ਰਬੰਧ ਕਰਕੇ ਰੱਬੀ ਨਾਮ ਦੀ ਦਾਤ ਦੇ ਕੇ ਤਨ ਮਨ ਦੀ ਅਰੋਗਤਾ ਬਖਸ਼ਾਂਗੇ। ਔਰ ਨਾਲ ਦਸਮ ਪਾਤਸ਼ਾਹ ਨੇ ਕਿਹਾ, ਗੁਰੂ ਕੇ ਸਿੱਖੋ ਹੁਣ ਤੁਸੀਂ ਆਪ ਦੱਸੋ, ਜਿਹੜਾ ਹਿਰਦਾ ਰੱਬੀ ਪ੍ਰੀਤ ਤੋਂ ਸੱਖਣਾ ਹੈ, ਜਿਹਦੇ ਅੰਦਰ ਪਰਮਾਤਮਾ ਦੇ ਨਾਮ ਦੀ ਮੁਹੱਬਤ ਨਹੀਂ, ਬਾਹਰੋਂ ਧਰਮ ਦਾ ਬਾਣਾ ਪਾਇਆ, ਜਿਹੜਾ ਇਹੋ ਜੀ ਬਿਰਤੀ ਦਾ ਮਾਲਕ ਹੈ, ਉਹਨੂੰ ਅਸੀਂ ਗੁਰੂ ਦਰਬਾਰ ਵਿੱਚ ਥਾਂ ਕਿਵੇਂ ਦੇ ਦਈਏ। ਮਹਾਰਾਜ ਨੇ ਸਿੱਖਾਂ ਨੇ ਕਿਹਾ, ਮਹਾਰਾਜ ਹੰਸੇ ਨੂੰ ਵੀ ਸਮਝਾਓ, ਪਤਾ ਨਹੀਂ ਕਿੰਨਿਆਂ ਨਾਲ ਇਹੋ ਜਿਹਾ ਭਾਣਾ ਵਾਪਰਿਆ ਹੋਏਗਾ। ਫਿਰ ਮਹਾਰਾਜ ਨੇ ਹੰਸੇ ਜੈਨ ਮੁਨੀ ਨੂੰ ਦਰਬਾਰ ਵਿੱਚ ਬੁਲਾਇਆ ਅਤੇ ਉਹਨੂੰ ਬੁਲਾ ਕੇ ਧਰਮ ਦੀ ਬਾਤ ਸਮਝਾਈ। ਮੈਂ ਬੇਨਤੀ ਕਹਿ ਰਿਹਾ, ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਹਾ, ਭਾਈ ਸੰਸਾਰ ਇੱਕ ਗਹਿਰੇ ਨਦੀ ਦੀ ਤਰ੍ਹਾਂ ਵਿਕਾਰਾਂ ਦਾ ਭਰਿਆ, ਪਰ ਜਿਨ੍ਹਾਂ ਨੇ ਗੁਰੂ ਚਰਨਾਂ ਦਾ ਪੱਲਾ ਪਕੜ ਲਿਆ, ਉਹ ਸੰਸਾਰ ਦੇ ਵਿਕਾਰਾਂ ਵਿੱਚ ਡੁੱਬਦੇ ਨਹੀਂ। ਅਤੇ ਨਾਲ ਬਚਨ ਵਰਤਿਆ, ਚਰਨਾਂ ਦਾ ਪੱਲਾ ਪਕੜਨ ਦੇ ਨਾਲ ਤੇਰਾ ਮਨ ਗੁਰੂ ਚਰਨਾਂ ਵਿੱਚ ਸੀਤਿਆ ਜਾਏਗਾ, ਗੁਰੂ ਤੇਰੇ ਲਈ ਬੇੜੀ ਬਣ ਕੇ ਤੇਰਾ ਪਾਰ ਉਤਾਰਾ ਕਰ ਦੇਗਾ।
ਮਹੱਲਾ ਪੰਜਵਾ, ਜਿਨ੍ਹਾਂ ਦਸੰਦੜਿਆ ਦੁਰਮਤ ਵੰਜੈ ਮਿੱਤਰ ਅਸਾਡੜੇ ਸੇਈ।
ਹੁਣ ਗੁਰੂ ਅਰਜਨ ਦੇਵ ਜੀ ਨੇ ਦੂਸਰਾ ਸਲੋਕ ਕਿਹਾ, ਕਹਿਣ ਲੱਗੇ ਜਿਨ੍ਹਾਂ ਦੇ ਮਿਲਾਪ ਨਾਲ, ਜਿਨ੍ਹਾਂ ਦਸੰਦੜਿਆ, ਜਿਨ੍ਹਾਂ ਦੇ ਦਰਸ਼ਨ ਕੀਤੇ ਆ, ਦੁਰਮਤ ਵੰਜੈ, ਦੁਰਮਤ ਦਾ ਅਰਥ ਭੈੜੀ ਮਤ, ਖੋਟੀ ਮਤ ਦੂਰ ਹੁੰਦੀ ਹੈ, ਮਿੱਤਰ ਅਸਾਡੜੇ ਸੇਈ। ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਉਹਨਾਂ ਨੂੰ ਆਪਣਾ ਮਿੱਤਰ ਬਣਾ। ਮੈਂ ਫਿਰ ਬੇਨਤੀ ਕਰਾਂ, ਉਂਝ ਚਾਰ ਤਰ੍ਹਾਂ ਦੀਆਂ ਮਤਾਂ ਗੁਰਮੁਖ ਵਿਦਵਾਨ ਕਹਿੰਦੇ ਹੈ, ਇੱਕ ਦੁਰਮਤ ਹੈ, ਦੂਸਰੀ ਅਨ ਮਤ ਹੈ, ਤੀਸਰੀ ਮਨ ਮਤ ਹੈ, ਚੌਥੀ ਗੁਰਮਤ ਹੈ। ਦੁਰਮਤ ਦਾ ਅਰਥ ਹੈ ਭੈੜੀ ਮਤ, ਖੋਟੀ ਮਤ ਵਿਕਾਰਾਂ ਵਾਲੀ। ਅਨ ਮਤ ਦਾ ਅਖਰੀ ਅਰਥ ਹੈ ਕਿਸੇ ਪਿੱਛੇ ਤੁਰਨਾ, ਆਪਣੀ ਮਤ ਕਿਸੇ ਪਿੱਛੇ ਤੁਰਨਾ, ਜਿਹਨੂੰ ਕਿਹਾ ਜਾਂਦਾ ਲਾਈ ਲੱਗ, ਅਨ ਮਤ। ਅਤੇ ਤੀਜਾ ਜਿਹੜਾ ਸ਼ਬਦ ਹੈ ਮਨ ਮਤ, ਮਨ ਦੀ ਮਤ ਵਰਤਨੀ। ਪਰ ਗੁਰੂ ਕਾ ਜਿਹੜਾ ਸਿੱਖ ਹੈ, ਨਾ ਉਹ ਦੁਰਮਤ ਧਾਰਨ ਕਰਦਾ ਹੈ, ਨਾ ਉਹ ਕਦੀ ਅਨ ਮਤ ਧਾਰਨ ਕਰਦਾ ਹੈ, ਨਾ ਉਹ ਕਦੀ ਮਨ ਦੀ ਮਤ ਧਾਰਨ ਕਰਦਾ ਹੈ। ਗੁਰੂ ਕਾ ਸਿੱਖ ਇੱਕੋ ਮਤ ਧਾਰਨ ਕਰਦਾ, ਉਹ ਗੁਰੂ ਕੀ ਮਤ ਹੈ। ਬਾਣੀ ਵਿੱਚ ਵਚਨ ਵੀ ਪੜ੍ਹਦੇ ਆ, ਗੁਰ ਕੀ ਮਤ ਤੂੰ ਲੇ ਆਨੇ, ਭਗਤ ਬਿਨਾਂਵੋ ਡੂਬੇ ਸਿਆਣੇ। ਇੱਥੇ ਵਚਨ ਵਰਤਿਆ, ਕਹਿਣ ਲੱਗੇ ਭਾਈ ਆਪਣਾ ਮਿੱਤਰ ਉਹਨਾਂ ਨੂੰ ਬਣਾਵੀਂ ਜਿਨ੍ਹਾਂ ਨੂੰ ਮਿਲਣ ਦੇ ਨਾਲ ਤੇਰੀ ਦੁਰਮਤ ਮਤ, ਭੈੜੀ ਮਤ, ਖੋਟੀ ਮਤ ਦੂਰ ਹੋ ਜਾਏ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਨਾ ਜੀ ਇਹਦੇ ਪ੍ਰਤੀ ਕਈ ਕੁਝ ਕਿਹਾ। ਇੱਕ ਬਚਨ ਤੇ ਮਹਾਰਾਜ ਜੀ ਦਾ ਆਏਗਾ, ਜਿੱਥੇ ਗੁਰੂ ਭਗਤ ਕਬੀਰ ਸਾਹਿਬ ਕਹਿਣਗੇ, ਕਹਿਣ ਲੱਗੇ ਬੰਦੇ ਉਹਨਾਂ ਮਨੁੱਖਾਂ ਦਾ ਸੰਗ ਭੁੱਲ ਕੇ ਨਾ ਕਰੀ ਜਿਹੜੇ ਕਦੀ ਪਰਮਾਤਮਾ ਦਾ ਨਾਮ ਸੁਣਦੇ ਨਹੀਂ, ਨਾ ਕਦੀ ਆਪਣੇ ਮੁੱਖ ਤੋਂ ਪਰਮਾਤਮਾ ਦਾ ਨਾਮ ਜਪਦੇ ਆ। ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਉਂਝ ਬਾਤਨ ਹੀ ਅਸਮਾਨ ਗਰਾਵੈ, ਗੱਲਾਂ ਕਰਕੇ ਅਸਮਾਨ ਥੱਲੇ ਲਾਉਣਗੇ, ਐਸੇ ਲੋਗਣ ਸਿਉਂ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਹਜ ਤਾਤੇ ਸਦਾ ਡਰਾਨੇ ਰਹੀਐ। ਕਹਿਣ ਲੱਗੇ ਜਿਹੜੇ ਪਰਮਾਤਮਾ ਦੀ ਭਗਤੀ ਤੋਂ ਬਾਂਝੇ ਨੇ, ਇਹੋ ਜੇ ਮਨਮੁੱਖਾਂ ਤੋਂ ਸਾਖਤਾਂ ਤੋਂ ਤੂੰ ਦੂਰ ਰਿਹਾ ਕਰ। ਆਪ ਨਾ ਦੇ ਚੁਰੂ ਪਰ ਪਾਨੀ, ਤੈ ਨਿੰਦੇ ਜੈ ਗੰਗਾ ਆਨੀ। ਇਹਨਾਂ ਦਾ ਸੁਭਾਅ ਹੈ ਮਨਮੁੱਖਾਂ ਦਾ, ਆਪ ਕਿਸੇ ਮਰਦੇ ਦੇ ਮੁੱਖ ਵਿੱਚ ਪਾਣੀ ਦੀ ਘੁੱਟ ਨਹੀਂ ਪਾ ਸਕਦੇ, ਨਿੰਦਿਆ ਉਹਦੀ ਕਰਨਗੇ ਜਿੱਥੋਂ ਗੰਗਾ ਵਗਦੀ ਆ। ਮਹਾਰਾਜ ਨੇ ਕਿਹਾ ਇਹੋ ਜਿਹਾ ਤੂੰ ਕਿਨਾਰਾ ਰੱਖੀ, ਇਹੋ ਜਿਹਾ ਨੂੰ ਮਿੱਤਰ ਨਾ ਬਣਾਈ। ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਉਂਦਾ ਬਾਬੇ ਫਰੀਦ ਸਾਹਿਬ ਦਾ, ਕਹਿਣ ਲੱਗੇ ਗੱਲਾਂ ਵਾਲੇ ਤੁਹਾਨੂੰ 20 ਸੱਜਣ ਮਿਲਣਗੇ, ਪਰ ਇੱਕ ਜਿਨ੍ਹਾਂ ਦੀ ਮੈਂ ਭਾਲ ਵਿੱਚ ਹੈ, ਜਿਨ੍ਹਾਂ ਨੂੰ ਮਿਲਿਆ ਨਾਲ ਮੈਨੂੰ ਪਰਮਾਤਮਾ ਚੇਤੇ ਆਵੇ, ਉਹ ਮੈਨੂੰ ਲੱਭਦਾ ਕੋਈ ਨਹੀਂ ਪਿਆ, ਮੈਂ ਇਸ ਤਰ੍ਹਾਂ ਧੁੱਖਦਾ ਪਿਆ ਜਿਵੇਂ ਇੱਕ ਮਲੀ ਧੁੱਖਦੀ ਹੈ। ਮਲੀ ਦਾ ਆਖਰੀ ਅਰਥ ਹੁੰਦਾ ਗਿੱਲਾ ਗੋਹਾ, ਉਹਨੇ ਧੁੱਖਣਾ, ਨਾ ਅੱਗ ਬਲਦੀ ਏ, ਨਾ ਉਹ ਬੁੱਝਦੀ ਹੈ। ਬਾਬੇ ਫਰੀਦ ਸਾਹਿਬ ਨੇ ਕਿਹਾ, ਕਹਿਣ ਲੱਗੇ ਫਰੀਦਾ ਗੱਲੀ ਸੋ ਸੱਜਣ ਵੀ ਇੱਕ ਟੁੰਡੇਂਦੀ ਨਾ ਲਹਾ, ਗੱਲਾਂ ਵਾਲੇ ਬਹੁਤ ਮਿਲ ਜਾਣਗੇ, ਪਰ ਇੱਕ ਜਿਹਨੂੰ ਮੈਂ ਲੱਭਦਾ, ਜਿਹਨੂੰ ਪ੍ਰਾਪਤੀ ਤੇ ਪਰਮਾਤਮਾ ਦਾ ਨਾਮ ਚੇਤੇ ਆਵੇ, ਉਹ ਮੈਨੂੰ ਮਿਲਦਾ ਨਹੀਂ ਪਿਆ। ਫਰੀਦਾ ਗੱਲੀ ਸੋ ਸੱਜਣ ਵੀ ਇੱਕ ਟੁੰਡੇਂਦੀ ਨਾਲ ਹਾਂ, ਧੁੱਖਾਂ ਜਿਉਂ ਮਾਲੀ ਕਾਰਨ ਤਿੰਨਾ ਮਹਾਂਪੀਰੀ। ਮੈਂ ਇਸ ਤਰ੍ਹਾਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਧੁੱਖਦਾ ਜਿਵੇਂ ਇੱਕ ਮਾਲੀ ਧੁੱਖਦੀ। ਉਹ ਸਾਨੂੰ ਸਮਝਾ ਰਹੇ ਨੇ ਜਾਂ ਬਾਣੀ ਵਿੱਚ ਇੱਕ ਬਚਨ ਆਉਂਦਾ, ਬਾਬਾ ਕਬੀਰ ਸਾਹਿਬ ਕਹਿਣਗੇ, ਬੰਦੇ ਰੱਬ ਤੇ ਨਾਮ ਤੋਂ ਟੁੱਟੇ ਸਾਕਤ ਦਾ ਸੰਗ ਨਾ ਕਰੀ। ਯਾਦ ਰੱਖੀ ਸਾਕਤ ਬੰਦਾ ਕਾਲੇ ਭਾਂਡੇ ਦੀ ਤਰ੍ਹਾਂ, ਕਾਲਾ ਭਾਂਡਾ ਜਦੋਂ ਕੋਈ ਬੰਦਾ ਚੁੱਕਦਾ ਕਾਲਕ ਲੱਗ ਹੀ ਜਾਂਦੀ ਹੈ। ਬਾਬਾ ਜੀ ਨੇ ਕਿਹਾ ਕਬੀਰ ਸਾਕਤ ਸੰਗ ਨਾ ਕੀਜੀਐ, ਦੂਰਹੇ ਜਾਈਐ ਭਾਗ, ਬਸ ਨਕਾਰੋ ਪਰਸੀਐ ਤੋ ਕੱਛ ਲਾਗੈ ਦਾਗ। ਇੱਥੇ ਬਚਨ ਵਰਤਿਆ ਮਹਾਰਾਜ ਨੇ, ਕਹਿਣ ਲੱਗੇ ਭਾਈ ਜਿਨ੍ਹਾਂ ਦਸੰਦਣਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸਹੀ। ਕਹਿਣ ਲੱਗੇ ਉਹਨਾਂ ਨੂੰ ਮਿੱਤਰ ਬਣਾਵੀਂ ਜਿਨ੍ਹਾਂ ਨੂੰ ਮਿਲਾਪ ਦੇ ਨਾਲ ਤੇਰੀ ਖੋਟੀ ਮਤ ਦੁਰਮਤ ਭੈੜੀ ਮਤ ਦੂਰ ਹੋ ਜਾਏ। ਆਪਾਂ ਅਰਦਾਸ ਵਿੱਚ ਇੱਕ ਮੰਗ ਰੋਜ਼ਾਨਾ ਮੰਗਦੇ ਹਾਂ, ਅਰਦਾਸ ਵਿੱਚ ਸ਼ਬਦ ਵਰਤਦੇ ਹਾਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਮੈਨੂੰ ਉਹਨਾਂ ਦਾ ਮਿਲਾਪ ਕਰਾਵੀਂ ਜਿਸ ਵਿੱਚੋਂ ਨਾਮ ਚਿੱਤ ਆਵੇ।
ਹਾਂ ਟੁੰਡੇ ਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ।
ਫਿਰ ਬਚਨ ਵਰਤਿਆ ਗੁਰੂ ਅਰਜਨ ਸਾਹਿਬ ਮਹਾਰਾਜ ਨੇ, ਕਹਿਣ ਲੱਗੇ ਮੈਂ ਸੰਸਾਰ ਨੂੰ ਬਹੁਤ ਢੂੰਡਿਆ ਹੈ ਭਾਲਿਆ ਹੈ, ਇੱਥੇ ਕੋਈ ਬਿਰਲਾ ਮਿਲਦਾ ਰੱਬ ਦੇ ਪਿਆਰ ਵਾਲਾ ਜਿਹੜਾ ਪਰਮਾਤਮਾ ਦੇ ਦਰ ਨਾਲ ਤੈਨੂੰ ਜੋੜ ਦੇਵੇ। ਇੱਥੇ ਨਾਨਕ ਬਿਰਲੇ ਕੇਈ, ਜਿਹਨੂੰ ਬਾਣੀ ਨੇ ਕਿਹਾ ਜਗ ਮੈਂ ਉੱਤਮ ਕਾਢੀ ਹੈ, ਬਿਰਲੇ ਕੇਈ ਕੇ ਬਿਰਲੇ ਮਨੁੱਖ ਮਿਲਣਗੇ ਜਿਹੜੇ ਤੇਰੀ ਪਰਮਾਤਮਾ ਦੇ ਨਾਲ ਸਾਂਝ ਪਾ ਦੇਣ। ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਉਂਦਾ ਮਹਾਰਾਜ ਜੀ ਦਾ, ਗੁਰੂ ਅੰਗਦ ਸਾਹਿਬ ਮਹਾਰਾਜ ਨੇ ਕਿਹਾ ਦਿਨ ਰਾਤ ਦੇ ਅੱਠ ਪੈਰ ਨੇ। ਬਾਣੀ ਵਿੱਚ ਇੱਕ ਥਾਂ ਗੁਰੂ ਅੰਗਦ ਸਾਹਿਬ ਨੇ ਸੱਤਾਂ ਦਾ ਜ਼ਿਕਰ ਕੀਤਾ, ਅੱਠਵੇਂ ਦਾ ਨਹੀਂ ਕੀਤਾ। ਅਤੇ ਅੱਠਵੇਂ ਦਾ ਜ਼ਿਕਰ ਕਿਉਂ ਨਹੀਂ ਕੀਤਾ? ਤਾਂ ਕਰਕੇ ਕਿਉਂਕਿ ਅੱਠਵਾਂ ਪੈਰ ਇੱਕ ਅੰਮ੍ਰਿਤ ਵੇਲਾ ਮਹਾਰਾਜ ਨੇ ਛੱਡਿਆ, ਉਹ ਤੇ ਹੈ ਹੀ ਪਰਮਾਤਮਾ ਦੀ ਭਗਤੀ ਤੇ ਸਿਮਰਨ ਦੇ ਲਈ। ਪਰ ਜਿਹੜੇ ਸੱਤ ਪੈਰ ਨੇ ਨਾ, ਉਹਨਾਂ ਵਿੱਚ ਮਹਾਰਾਜ ਨੇ ਇੱਕ ਬਚਨ ਵਰਤਿਆ, ਸੱਤੀ ਪੈਰੀ ਸੱਤ ਭਲਾ ਬਹੀਐ ਪੜਿਆ ਪਾਸ। ਮਹਾਰਾਜ ਕਹਿਣ ਲੱਗੇ ਭਾਈ ਜਿਹੜੇ ਸੱਤ ਪੈਰ ਨੇ ਨਾ, ਉਹਨਾਂ ਕੋਲ ਬੈਠੀ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਪੜਿਆ ਹੈ, ਉਹਨਾਂ ਕੋਲ ਬੈਠੀ ਜਿਨ੍ਹਾਂ ਦੇ ਹਿਰਦੇ ਵਿੱਚੋਂ ਭਲੇ ਦੀ ਗੱਲ ਨਿਕਲਦੀ ਹੈ। ਇੱਥੇ ਮਹਾਰਾਜ ਨੇ ਬਚਨ ਇਹੀ ਵਰਤਿਆ, ਕਹਿਣ ਲੱਗੇ ਹੋਂ ਟੁੰਡੇਂਦੀ ਜੱਗ ਸਵਾਇਆ, ਮੈਂ ਜੱਗ ਨੂੰ ਢੂੰਡ ਕੇ ਭਾਲ ਕੇ ਵੇਖਿਆ, ਜਨ ਨਾਨਕ ਬਿਰਲੇ ਕੇਈ। ਇਹੋ ਜਿਹੇ ਮਿੱਤਰ ਬਿਰਲੇ ਨੇ ਜਿਨ੍ਹਾਂ ਦੇ ਮਿਲਾਪ ਨਾਲ ਪਰਮਾਤਮਾ ਚੇਤੇ ਆਉਂਦਾ ਹੈ।
ਪੌੜੀ ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆ।
ਹੁਣ ਸਤਿਗੁਰੂ ਜੀ ਨੇ ਬਾਣੀ ਵਿੱਚ ਬਚਨ ਵਰਤਿਆ, ਵੇਖੋ ਹੁਣ ਸਮਝਾ ਵੀ ਰਹੇ ਨੇ। ਕਹਿਣ ਲੱਗੇ ਕਿਹੜੇ ਪੁਰਖ ਨੇ ਜਿਨ੍ਹਾਂ ਦੇ ਮਿਲਾਪ ਨਾਲ ਤੈਨੂੰ ਪਰਮਾਤਮਾ ਚਿੱਤ ਵਿੱਚ ਆਏਗਾ? ਇੱਥੇ ਸ਼ਬਦ ਵਰਤਿਆ ਭਗਤ, ਆਵੈ ਸਾਹਿਬ ਚਿੱਤ, ਤੇਰੇ ਹਿਰਦੇ ਵਿੱਚ ਸਾਹਿਬ ਪਰਮਾਤਮਾ ਚਿੱਤ ਵਿੱਚ ਆਏਗਾ। ਤੇਰਿਆਂ ਭਗਤਾਂ ਡਿੱਠਿਆਂ, ਜਦੋਂ ਤੂੰ ਭਗਤਾਂ ਦੇ ਦੀਦਾਰ ਕਰੇਗਾ, ਜਦੋਂ ਰੱਬੀ ਭਗਤ ਨਾਲ ਮਿਲਾਪ ਕਰੇਗਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਅੰਦਰ ਜੇ ਭਗਤ ਦੀ ਪਰਿਭਾਸ਼ਾ ਪੜ੍ਹੋ, ਇੱਕ ਥਾਂ 'ਤੇ ਬਾਬੇ ਫਰੀਦ ਸਾਹਿਬ ਨੇ ਕਿਹਾ, ਕਹਿਣ ਲੱਗੇ ਭਗਤ ਪਹਿਲੀ ਗੱਲ ਉਹਦੇ ਕੋਲ ਮਤ ਬੜੀ ਹੈ, ਉਹ ਸਿਆਣਾ ਬੜਾ, ਉਹਦੇ ਵਰਗੀ ਮਤ ਸਿਆਣਪ ਕਿਸੇ ਕੋਲ ਨਹੀਂ। ਪਰ ਉਹਦਾ ਸੁਭਾਅ ਵੀ ਹੈ, ਮਤ ਹੁੰਦਿਆਂ ਹੋਇਆਂ ਵੀ ਉਹ ਨਿਆਣਿਆਂ ਦੀ ਤਰ੍ਹਾਂ ਰਹਿੰਦਾ। ਉਂਝ ਮਨੁੱਖ ਕੋਲ ਮਤ ਘੱਟ ਵੀ ਹੋਵੇ ਜਣਾਉਂਦਾ ਵੱਧ ਹੈ, ਪਰ ਰੱਬ ਦੇ ਭਗਤ ਕੋਲ ਮਤ ਸਿਆਣਪ ਬਹੁਤ ਹੈ, ਪਰ ਰਹਿੰਦਾ ਉਹ ਨਿਆਣਿਆਂ ਦੀ ਤਰ੍ਹਾਂ। ਦੂਜੀ ਗੱਲ, ਭਗਤ ਕੋਲ ਤਾਕਤ ਸਮਰੱਥਾ ਬੜੀ ਹੈ, ਪਰ ਫਿਰ ਵੀ ਉਹ ਨਿਤਾਣਾ ਬਣ ਕੇ ਰਹਿੰਦਾ। ਤੀਜੀ ਗੱਲ, ਭਗਤ ਅਣਹੋਣ ਦੀ ਵਸਤੂ ਨੂੰ ਵੀ ਵੰਡ ਕੇ ਮਨੁੱਖਤਾ ਵੀ ਸਕਦਾ, ਉਹਦਾ ਵੰਡਣ ਦਾ ਸੁਭਾਅ ਹੈ। ਸੰਸਾਰ ਦਾ ਸੁਭਾਅ ਉਹ ਕੇਵਲ ਪਕੜਨ ਦਾ ਹੈ, ਖੋਣ ਦਾ ਹੈ, ਭਗਤ ਦਾ ਸੁਭਾਅ ਵੰਡਣ ਦਾ ਹੈ। ਬਾਣੀ 'ਚ ਇਹ ਬਚਨ ਆਉਂਦਾ, ਮਤ ਹੁੰਦੀ ਹੋਏ ਇਆਣਾ, ਤਾਨ ਹੁੰਦੇ ਹੋਏ ਨਿਤਾਣਾ, ਅਨ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ। ਜਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ, ਹੁਣ ਮਹਾਰਾਜ ਨੇ ਕਿਉਂ ਕਿਹਾ ਵੀ ਤੂੰ ਭਗਤ ਦੀ ਸੰਗਤ ਕਰੀ, ਭਗਤ ਦੇ ਦੀਦਾਰ ਕਰੀ? ਕਿਉਂਕਿ ਭਗਤ ਦਾ ਜੀਵਨ ਬੜਾ ਪਵਿੱਤਰ ਆ, ਉਹਦੀ ਚਾਲ ਬੜੀ ਵੱਖਰੀ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਦ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਉਹਦੇ ਅੰਦਰ ਲਭ ਨਹੀਂ, ਦੁਨਿਆਵੀ ਚਸਕੇ ਨਹੀਂ, ਉਹਦੇ ਅੰਦਰ ਲੋਭ ਦੀ ਬਿਰਤੀ ਨਹੀਂ। ਲਭ ਲੋਭ ਅਹੰਕਾਰ ਤਦ ਤ੍ਰਿਸ਼ਨਾ, ਉਹਦੇ ਅੰਦਰ ਅਹੰਕਾਰ ਨਹੀਂ, ਉਹਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਤ੍ਰਿਸ਼ਨਾ ਨਹੀਂ, ਬਹੁਤ ਨਾ ਹੀ ਬੋਲਣਾ, ਉਹਤੇ ਫਜ਼ੂਲ ਬੋਲਦਾ ਵੀ ਨਹੀਂ। ਮਹਾਰਾਜ ਨੇ ਕਿਹਾ ਖੰਨਿਓ ਤਿੱਖੀ ਬਾਲੋ ਨਿੱਕੀ ਏਤ ਮਾਰਗ ਜਾਣਾ, ਉਹ ਇਹੋ ਜਿਹੇ ਮਾਰਗ ਤੇ ਤੁਰਦਾ ਹੈ ਜਿਹੜਾ ਖੰਡੇ ਨਾਲੋਂ ਤਿੱਖਾ ਹੈ ਤੇ ਬਾਲ ਨਾਲੋਂ ਬਰੀਕ ਹੈ। ਮਹਾਰਾਜ ਇੱਥੇ ਤਾਂ ਕਹਿੰਦੇ ਆ, ਕਹਿੰਦੇ ਭਾਈ ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਤੂੰ ਭਗਤ ਦੇ ਦੀਦਾਰ ਕਰੀ, ਭਗਤ ਦੀ ਸੰਗਤ ਕਰੀ, ਤੈਨੂੰ ਪਰਮਾਤਮਾ ਚਿੱਤ ਆਵੇਗਾ, ਕਿਉਂਕਿ ਭਗਤ ਦੇ ਹਿਰਦੇ ਵਿੱਚ ਵੱਸਦਾ ਹੈ। ਗੁਰੂ ਰਾਮਦਾਸ ਮਹਾਰਾਜ ਨੇ ਇੱਕ ਬਚਨ ਵਰਤਿਆ, ਕਹਿਣ ਲੱਗੇ ਧੰਨ ਧੰਨ ਭਾਗ ਤਿੰਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਿਤੇ ਆ। ਕਹਿਣ ਲੱਗੇ ਭਗਤ ਆਪਣੇ ਮੁਖ ਤੋਂ ਪਰਮਾਤਮਾ ਦਾ ਨਾਮ ਕਹਿੰਦਾ। ਇੱਕ ਵਿਦਵਾਨ ਨੇ ਛੋਟੀ ਜਿਹੀ ਗਾਥਾ ਲਿਖੀ, ਭਗਤ ਆਪਣੇ ਹਿਰਦੇ ਵਿੱਚ ਝਾਕਦਾ, ਉਹ ਦੂਸਰੇ ਵੱਲ ਘੱਟ ਵੇਖਦਾ। ਉਹ ਕਹਿੰਦੇ ਇੱਕ ਰੱਬੀ ਭਗਤ ਨਾ ਜੀ, ਬੜਾ ਕਰਨੀ ਵਾਲਾ ਮਹਾਂਪੁਰਖ, ਬੰਦਗੀ ਕਰਦਾ ਸੀ ਇਕਾਂਤ ਵਿੱਚ ਬਹਿ ਕੇ। ਉਹਨੇ ਚੌਂਕੜਾ ਮਾਰਨਾ ਤੇ ਉਹਦੇ ਕੋਲ ਕੀਮਤੀ ਹੀਰਾ ਸੀ ਇੱਕ, ਉਹਨੇ ਕੱਢ ਕੇ ਆਪਣੇ ਸਾਹਮਣੇ ਰੱਖ ਲੈਣਾ ਤੇ ਉਂਝ ਭਗਤੀ ਕਰਨੀ, ਸਿਮਰਨ ਕਰਨਾ। ਇੱਕ ਨੌਜਵਾਨ ਕੋਲ ਦੀ ਰੋਜ਼ਾਨਾ ਨਿਕਲਦਾ, ਉਹਦੇ ਮਨ ਚ ਆਇਆ ਵੀ ਇਹ ਹੈ ਰੱਬੀ ਭਗਤ, ਬੰਦਗੀ ਕਰਨ ਵਾਲਾ ਮਹਾਂਪੁਰਖ, ਇਹ ਹੀਰਾ ਸਾਹਮਣੇ ਰੱਖਦਾ, ਹੀਰਾ ਇਹਦੇ ਕਿਸੇ ਕੰਮ ਨਹੀਂ, ਤੇ ਕਿਵੇਂ ਨਾ ਕਿਵੇਂ ਹੀਰਾ ਚੁਰਾ ਲਵਾਂ। ਇੱਕ ਦਿਨ ਕਹਿਣ ਲੱਗੇ, ਨਿਮਰਤਾ ਨਾਲ ਆਇਆ ਤੇ ਕਹਿਣ ਲੱਗਿਆ ਵੀ ਭਗਤ ਜੀ, ਮੈਂ ਤੁਹਾਡੇ ਕੋਲ ਰਹਿਣਾ, ਮੈਨੂੰ ਵੀ ਕੋਈ ਧਰਮ ਦੇ ਗੁਣ ਸਿਖਾ ਦਿਓ। ਆਇਆ ਨਿਮਰਤਾ ਨਾਲ, ਪਰ ਅੰਦਰੋਂ ਹੀਰਾ ਚੁਰਾਉਣ ਆਇਆ। ਤੇ ਕਹਿਣ ਲੱਗੇ ਭਗਤ ਜੀ ਨੇ ਕਿਹਾ, ਕੋਈ ਗੱਲ ਨਹੀਂ, ਜਿੱਥੇ ਮੈਂ ਸਿਮਰਨ ਕਰਦਾ ਉੱਥੇ ਤੂੰ ਵੀ ਮੇਰੇ ਨਾਲ ਬੈਠ ਕੇ ਰਲ ਮਿਲ ਕੇ ਇਬਾਦਤ ਕਰਾਂਗੇ। ਭਗਤ ਦਾ ਸੁਭਾਅ ਜੀ, ਕਹਿਣ ਲੱਗੇ ਹਰ ਵੇਲੇ ਉਹਨੂੰ ਨਾਲ ਰੱਖਣਾ। ਇੱਕ ਦਿਨ ਉਹਨੂੰ ਵਕਤ ਮਿਲਿਆ ਵੀ ਭਗਤ ਜੀ ਕਿਧਰੇ ਇਕੱਲੇ ਚਲੇ ਗਏ, ਤੇ ਉਹਨੇ ਭਗਤ ਜੀ ਦੇ ਜਾਣ ਤੋਂ ਬਾਅਦ ਨਾ ਜੀ, ਭਗਤ ਜੀ ਦਾ ਬਿਸਤਰਾ, ਕੱਪੜੇ, ਸਰਾਣਾ, ਬਿਸਤਰਾ ਫੋਲਿਆ ਤੇ ਕੀਮਤੀ ਹੀਰਾ ਲੱਭਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਭਗਤ ਕੇਵਲ ਤੇੜ ਕੱਪੜਾ ਲੈ ਕੇ ਗਿਆ ਸੀ। ਉਹਨੇ ਕੋਸ਼ਿਸ਼ ਕੀਤੀ ਹੀਰਾ ਲੱਭਣ ਦੀ, ਲੱਭਿਆ ਨਾ। ਜਦੋਂ ਵੀ ਭਗਤ ਜੀ ਕਿਤੇ ਦੂਰ ਦੁਰਾਡੇ ਜਾਣ, ਉਹ ਵੇਖ ਲਏ ਵੀ ਇਹਨਾਂ ਦੇ ਤੇੜ ਕੱਪੜਾ ਪਹਿਨੇ ਹੈ, ਖੀਸੇ ਵਿੱਚ ਕੁਛ ਨਹੀਂ ਪਾਇਆ, ਹੀਰਾ ਇਹ ਇੱਥੇ ਛੱਪਰੀ ਵਿੱਚ ਛੱਡ ਕੇ ਗਏ ਹੋਣਗੇ। ਉਹ ਬਿਸਤਰਾ, ਸਿਰਹਾਣਾ, ਕੱਪੜੇ ਫੋਲਦੇ ਪਰ ਲੱਭਦਾ ਨਹੀਂ। ਇੱਕ ਦਿਨ ਕਹਿਣ ਲੱਗੇ ਨੌਜਵਾਨ ਥੱਕ ਗਿਆ, ਅੱਕ ਗਿਆ ਜੀ, ਉਹਨੇ ਹੱਥ ਜੋੜ ਕੇ ਕਿਹਾ, ਕਹਿਣ ਲੱਗਿਆ ਮਹਾਂਪੁਰਖੋ, ਇੱਕ ਕਿਰਪਾ ਕਰੋ, ਮੈਨੂੰ ਆਗਿਆ ਬਖਸ਼ ਦਿਓ, ਮੈਂ ਘਰ ਜਾਣਾ। ਭਗਤ ਜੀ ਕਹਿਣ ਲੱਗੇ, ਹਜੇ ਤੇ ਧਰਮ ਦੇ ਗੁਣ ਹੀ ਨਹੀਂ ਸਿੱਖੇ। ਕਹਿਣ ਲੱਗਿਆ, ਸੱਚ ਦੱਸਾਂ, ਮੈਂ ਆਇਆ ਸਾਂ ਹੀਰਾ ਚੁਰਾਉਣ, ਲੱਭਣ ਦੀ ਕੋਸ਼ਿਸ਼ ਕੀਤੀ ਪਰ ਮਿਲਿਆ ਨਹੀਂ। ਕਹਿਣ ਲੱਗੇ, ਉਹ ਮਹਾਂਪੁਰਖ ਜ਼ੋਰ ਦੀ ਹੱਸਦਾ ਤੇ ਇੱਕ ਬਚਨ ਆਖਦਾ, ਕਹਿਣ ਲੱਗਿਆ, ਇਹ ਮੈਨੂੰ ਵੀ ਪਤਾ ਹੈ, ਤੂੰ ਧਰਮ ਦੇ ਗੁਣ ਸਿੱਖਣ ਨਹੀਂ ਆਇਆ, ਤੂੰ ਹੀਰਾ ਚੁਰਾਉਣ ਆਇਆ ਸੀ। ਮੈਨੂੰ ਇਹ ਵੀ ਪਤਾ, ਤੂੰ ਜਾਣ ਤੋਂ ਬਾਅਦ ਮੇਰਾ ਬਿਸਤਰਾ, ਕੱਪੜਾ, ਸਿਰਹਾਣਾ ਫੋਲਦਾ, ਹੀਰਾ ਲੱਭਦਾ, ਮੈਂ ਜਾਣ ਲੱਗਿਆ ਤੇਰੇ ਬਿਸਤਰੇ ਵਿੱਚ ਰੱਖ ਜਾਣਾ, ਕਿਉਂਕਿ ਪਤਾ ਤੂੰ ਆਪਣਾ ਨਹੀਂ ਫੋਲੇਗਾ, ਮੇਰਾ ਫੋਲੀ ਜਾਏਗਾ। ਇਹ ਭਗਤ ਦੇ ਗੁਣ ਨੇ। ਉਹਨੂੰ ਨੌਜਵਾਨ ਨੂੰ ਸਮਝਾਇਆ, ਭਲਿਆ ਹੀਰਾ ਤਾਂ ਕੀਮਤੀ ਜਨਮ ਹੈ, ਪਰ ਜਦੋਂ ਤੂੰ ਆਪਣੇ ਹਿਰਦੇ ਵਿੱਚ ਪਰਮਾਤਮਾ ਦੀ ਭਗਤੀ ਕੀਤੀ ਤੇ ਤੈਨੂੰ ਮਨੁੱਖਾ ਕੀਮਤੀ ਹੀਰੇ ਜਨਮ ਦੇ ਅੰਦਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਮੈਂ ਬੇਨਤੀ ਤਾਂ ਕਹਿ ਰਿਹਾ, ਮਹਾਰਾਜ ਨੇ ਇੱਥੇ ਕਿਹਾ, ਕਹਿਣ ਲੱਗੇ ਭਾਈ ਭਗਤ ਦੀ ਸੰਗਤ ਕਰੋ, ਭਗਤ ਦੇ ਦੀਦਾਰ ਕਰੋ, ਬੰਦਗੀ ਵਾਲੇ ਦੇ ਤੁਹਾਨੂੰ ਸਾਹਿਬ ਚਿੱਤ ਵਿੱਚ ਆਵੇਗਾ।
ਮਨ ਕੀ ਕਟੀਐ ਮੈਲ ਸਾਧ ਸੰਗ ਉਠਿਆ।
ਕਹਿਣ ਲੱਗੇ ਸਤ ਸੰਗਤ ਕਰੇਗਾ ਜਦੋਂ। ਫਿਰ ਮਹਾਰਾਜ ਕਹਿਣ ਲੱਗੇ, ਭਗਤਾਂ ਦੀ, ਗੁਰਮੁਖਾਂ ਦੀ, ਗੁਰੂ ਦੀ ਸੰਗਤ ਵਿੱਚੋਂ ਤੇਰੇ ਮਨ ਦੀ ਮੈਲ ਕੱਟੀ ਜਾਏਗੀ। ਮਨ ਕੀ ਕਟੀਐ ਮੈਲ ਸਾਧ ਸੰਗ ਉਠਿਆ। ਗੁਰਮੁਖੋ, ਸੰਗਤ ਵਿੱਚ ਆਈ ਦਾ ਹੀ ਤਾਂ ਕਰਕੇ ਹੈ ਕਿ ਸਾਡੇ ਅੰਦਰ ਦੀ ਮੈਲ ਕੱਟੀ ਜਾਏ ਤੇ ਅੰਤਰ ਆਤਮਾ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਸਕੇ। ਬਾਬੇ ਰਵਿਦਾਸ ਸਾਹਿਬ ਦੇ ਇੱਕ ਸ਼ਬਦ ਆਪਾਂ ਪੜ੍ਹਦੇ ਹਾਂ ਨਾ, ਉਹ ਕਹਿੰਦੇ ਆ, ਮੈਂ ਨੇਤਰਾਂ ਦੇ ਨਾਲ ਪਰਮਾਤਮਾ ਦਾ ਦੀਦਾਰ ਕਰਦਾ, ਰਸਨਾ ਨਾਲ ਸ਼ਬਦ ਬੋਲਦਾ, ਕੰਨਾਂ ਨਾਲ ਸੁਣਦਾ। ਫਿਰ ਉਹਨਾਂ ਕਿਹਾ ਹਿਰਦਾ ਪਰਮਾਤਮਾ ਦੀ ਭਗਤੀ ਵਿੱਚ ਜੁੜਿਆ, ਪ੍ਰੀਤ ਬਣ ਗਈ। ਤੇ ਪੁੱਛਿਆ ਭਗਤ ਜੀ ਇਹ ਸਾਰਾ ਕੁਝ ਹੋਇਆ ਕਿਵੇਂ ਹੈ? ਤੇ ਭਗਤ ਜੀ ਨੇ ਅਖੀਰ ਤੇ ਜਾ ਕੇ ਇੱਕ ਬਚਨ ਵਰਤਿਆ, ਆਰੰਭ ਕਿਹਾ ਚਿੱਤ ਸਿਮਰਨ ਕਰੋ ਨੈਣ ਅਵਲੋਕਨੋ ਸ਼ਰਵਨ ਬਾਣੀ ਸੋ ਜਸ ਪੂਰ ਰਾਖੋ ਮਨ ਸੋ ਮਦਕਰ ਕਰੋ ਚਰਨ ਹਿਰਦੇ ਧਰੋ ਅੰਮ੍ਰਿਤ ਰਾਮ ਨਾਮ ਭਾਖੋ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ ਮੈਂ ਤੋਂ ਮੋਲ ਮਹਿਗੀ ਲਈ ਜੀ ਸਕੈ। ਪੁੱਛਿਆ ਭਗਤ ਜੀ ਇਹ ਬਿਰਤੀ ਕਿਵੇਂ ਬਣ ਗਈ? ਕਹਿਣ ਲੱਗੇ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਸਤ ਸੰਗਤ ਤੋਂ ਬਿਨਾਂ ਭਾਵਨਾ ਜਨਮ ਨਹੀਂ ਲੈਂਦੀ, ਸਤ ਸੰਗਤ ਵਿੱਚ ਆ ਕੇ ਮੈਲ ਕੱਟੀ ਦੀ ਆ ਪਰਮਾਤਮਾ ਦੀ ਭਗਤੀ ਦੀ ਭਾਵਨਾ ਜਨਮ ਲੈਂਦੀ ਆ। ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਕਹਿ ਰਵਿਦਾਸ ਇੱਕ ਬੇਨਤੀ ਹਰਸੋਂ ਪੈਦ ਰਾਖੋ ਰਾਜਾ ਰਾਮ ਮੇਰੀ। ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਕਿ ਸੰਗਤ ਤੋਂ ਬਿਨਾਂ ਮੈਲ ਭਰੀ ਦੀ ਆ, ਸੰਗਤ ਵਿੱਚ ਆ ਕੇ ਸਤਿਗੁਰੂ ਕਹਿਣ ਲੱਗੇ ਮੈਲ ਕੱਟੀ ਦੀ ਹੈ।
ਜਨਮ ਮਰਨ ਭਾਉ ਕੱਟੀ ਹੈ ਜਨ ਕਾ ਸ਼ਬਦ ਜਪ।
ਹੇ ਭਾਈ ਤੂੰ ਗੁਰੂ ਚਰਨਾਂ ਵਿੱਚ ਆ ਕੇ ਗੁਰੂ ਕੀ ਸੰਗਤ ਵਿੱਚ ਬੈਠ ਕੇ ਗੁਰੂ ਦੇ ਦਿੱਤੇ ਸ਼ਬਦ ਨੂੰ ਜਪ, ਤੇ ਜਪਣ ਦੀ ਬਦੌਲਤ ਤੇਰਾ ਜੰਮਨ ਮਰਨ ਕੱਟਿਆ ਜਾਏਗਾ, ਤੇਰੇ ਅੰਦਰੋਂ ਭੈ ਮਿਟ ਜਾਏਗਾ। ਗੁਰੂ ਗੁਰੂ ਜਪਣ ਦੇ ਨਾਲ ਤੂੰ ਗੁਰੂ ਦਰ ਪਰਵਾਨ ਹੋ ਜਾਏਗਾ। ਇੱਕ ਬਚਨ ਆਪ ਜੀ ਪੜ੍ਹ ਦਿਓ ਨਿੱਤ ਦਿਹਾੜੇ। ਮਹਾਰਾਜ ਕਹਿੰਦੇ ਬੰਦੇ ਚਾਰ ਕੰਮ ਤੂੰ ਕਰ ਲਵੇ ਨਾ ਤੈਨੂੰ ਰੱਬ ਦੇ ਦਰ ਥਾਂ ਮਿਲ ਜਾਏਗੀ। ਚਾਰ ਕਰਮ ਕਿਹੜੇ? ਅੰਤਰ ਗੁਰ ਆਰਾਧਨਾ ਜਿਹਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸ਼ਰਵਨੀ ਸੁਣਨਾ ਗੁਰ ਨਾਉ, ਸਤਿਗੁਰ ਛੇਤੀ ਰਤਿਆ ਦਰਗਹਿ ਪਾਈਐ ਛਾਉ। ਜਦੋਂ ਕੋਈ ਸਿੱਖ ਹੱਥ ਵਿੱਚ ਗੁਟਕਾ ਸਾਹਿਬ ਲੈ ਕੇ ਜਾਂ ਪੋਥੀ ਲੈ ਕੇ ਗੁਰਬਾਣੀ ਦਾ ਪਾਠ ਕਰਦਾ, ਯਾਦ ਰੱਖੋ ਚਾਰੋਂ ਕੰਮ ਇੱਕੋ ਵੇਲੇ ਹੁੰਦੇ ਆ। ਨੇਤਰਾਂ ਨਾਲ ਦੀਦਾਰ ਕਰਦਾ, ਰਸਨਾ ਨਾਲ ਬੋਲਦਾ ਹੈ, ਕੰਨਾਂ ਨਾਲ ਸੁਣਦਾ ਹੈ, ਤੇ ਅੰਤਰ ਆਤਮਿਕ ਗੁਰੂ ਕਾ ਸ਼ਬਦ ਵਸ ਜਾਂਦਾ। ਮਹਾਰਾਜ ਨੇ ਇੱਥੇ ਵੀ ਕਿਹਾ ਭਾਈ ਜਨਮ ਮਰਨ ਭਉ ਕੱਟੀ ਹੈ ਜਨ ਕਾ ਸ਼ਬਦ ਜਪ, ਗੁਰੂ ਦਾ ਸ਼ਬਦ ਜਪਿਆ ਜੰਮਨ ਮਰਨ ਕੱਟਿਆ ਜਾਏਗਾ, ਤੇਰਾ ਭੈ ਦੂਰ ਹੋ ਜਾਏਗਾ।
ਬੰਧਨ ਖੋਲਣ ਸੰਤ ਦੂਤ ਸਭ ਜਾਹੇ ਛਾਪ।
ਜਦੋਂ ਤੂੰ ਰੱਬ ਦੇ ਸੰਤਾਂ ਦੀ ਭਗਤਾਂ ਦੀ ਸੰਗਤ ਕਰੇਗਾ, ਰੱਬ ਦੇ ਸੰਤ ਵਿੱਚ ਇਹ ਸਮਰਥਾ ਹੈ, ਉਹ ਤੈਨੂੰ ਬਕਾਰਾਂ ਦੇ ਬੰਧਨ ਤੋਂ ਖੋਲ ਦੇਣਗੇ, ਬਚਾ ਦੇਣਗੇ। ਗੁਰਬਾਣੀ ਵਿੱਚ ਗੁਰੂ ਅਰਜਨ ਸਾਹਿਬ ਨੇ ਕਿਹਾ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ। ਇਸੇ ਤਰ੍ਹਾਂ ਰੱਬ ਦਾ ਸੰਤ ਵੀ ਜਦੋਂ ਕੋਈ ਸੰਤ ਦੀ ਸੰਗਤ ਕਰਦਾ ਉਹਦੇ ਜੀਵਨ ਵਿੱਚੋਂ ਵਿਕਾਰਾਂ ਦੇ ਬੰਧਨ ਟੁੱਟ ਜਾਂਦੇ ਆ। ਵਿਕਾਰ ਦੂਤ ਸਭ ਜਾਏ ਛਪ, ਮਾਨੋ ਵਿਕਾਰਾਂ ਦੇ ਦੂਤ ਲੁਕ ਜਾਂਦੇ ਆ, ਛਪ ਜਾਂਦੇ ਹੈ।
ਤਿਸ ਸਿਉ ਲਾਏ ਨਰੰਗ ਜਿਸ ਦੀ ਸਭ ਧਾਰੀ ਆ।
ਸਤਿਗੁਰੂ ਕਹਿਣ ਲੱਗੇ ਜਦੋਂ ਸੰਤ ਦੀ ਕੋਈ ਸੰਗਤ ਕਰਦਾ, ਭਗਤ ਦੀ ਗੁਰੂ ਦੀ ਸੰਗਤ ਕਰਦਾ, ਫਿਰ ਤਿਸ ਸੋ ਲਾਏ ਲਾਏ ਨਰੰਗ, ਫਿਰ ਬੰਦੇ ਦਾ ਅੰਦਰ ਦਾ ਮਨੁਆ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਜਾਂਦਾ, ਜਿਸ ਦੀ ਸਭ ਧਾਰੀਆ। ਕਹਿਣ ਲੱਗੇ ਜਿਸ ਮਾਲਕ ਨੇ ਧਰਤੀ ਨੂੰ ਧੀਰਜ ਦੇ ਕੇ ਟਿਕਾਇਆ ਹੈ।
ਉੱਚੀ ਹੋ ਉੱਚਾ ਥਾਨ ਅਗਮ ਅਪਾਰੀਆ।
ਉੱਚੀ ਹੋ ਉੱਚਾ ਥਾਨ, ਜਿਸ ਪਰਮਾਤਮਾ ਦਾ ਥਾਂ, ਜਿਸ ਦਾ ਦਰਬਾਰ ਬਹੁਤ ਉੱਚਾ ਹੈ। ਅਗਮ ਅਪਾਰੀ ਹੈ, ਅਗਮ ਦਾ ਅਰਥ ਅਪਹੁੰਚ ਹੈ, ਅਪਾਰੀਆ ਜਿਸ ਦਾ ਪਾਰਾਵਾਰ ਕੋਈ ਨਹੀਂ, ਉਸ ਮਾਲਕ ਦੇ ਨਾਲ ਪ੍ਰੀਤ ਬਣਦੀ ਹੈ।
ਰਹਿਣ ਦਿਨ ਸਕਾਰ ਜੋੜ ਸਾਸ ਸਾਸ ਧਿਆਈ ਹੈ।
ਹੁਣ ਸਤਿਗੁਰੂ ਅਖੀਰ ਲੀਆਂ ਤੁਕਾਂ ਵਿੱਚ ਕਹਿੰਦੇ ਭਾਈ ਇੱਕ ਕੰਮ ਕਰ, ਰਹਿਣ ਦਿਨ ਦਿਨ ਰਾਤ ਕਰ ਜੋੜ, ਹੱਥ ਜੋੜ ਕੇ ਸਾਸ ਸਾਸ ਧਿਆਈ ਹੈ। ਕਹਿਣ ਲੱਗੇ ਦਿਨ ਰਾਤ ਤੂੰ ਭਾਵਨਾ ਦੇ ਨਾਲ ਹੱਥ ਜੋੜ ਕੇ ਪਰਮੇਸ਼ਵਰ ਦੇ ਨਾਮ ਨੂੰ ਜਪਿਆ ਕਰ, ਨਾਮ ਨੂੰ ਧਿਆਇਆ ਕਰ। ਗੁਰੂ ਸਾਹਿਬ ਜੀ ਤੇ ਬਾਣੀ ਵਿੱਚ ਕਹਿੰਦੇ ਆ, ਕਹਿਣ ਲੱਗੇ ਭਾਈ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥ ਆ ਜਾਏ, ਤੂੰ ਇੱਕ ਵੀ ਸਾਹ ਨੂੰ ਵਿਅਰਥ ਨਾ ਗਵਾ। ਗੁਰੂ ਰਾਮਦਾਸ ਜੀ ਕਹਿਣਗੇ ਹਰ ਜਪਦਿਆਂ ਖਿੰਨ ਢਿੱਲ ਨਾ ਕੀਜੀ ਮੇਰੀ ਜਿੰਦੜੀਏ, ਮਤ ਕੇ ਜਾਪੈ ਸਭ ਆਵੈ ਕੇ ਨਾ ਆਵੇ ਰਾਮ। ਜਪਦਿਆਂ ਪਰਮਾਤਮਾ ਦਾ ਨਾਮ ਇੱਕ ਖਿੰਨ ਵੀ ਢਿੱਲ ਨਾ ਵਰਤੀ, ਕੀ ਪਤਾ ਤੈਨੂੰ ਅਗਲਾ ਸਵਾਸ ਆਏ ਜਾਂ ਨਾ ਆਏ। ਇੱਥੇ ਬਚਨ ਵਰਤਿਆ, ਕਹਿ ਲੱਗੇ ਭਾਈ ਤੂੰ ਦਿਨ ਰਾਤ ਪਰਮੇਸ਼ਵਰ ਦੇ ਨਾਮ ਨੂੰ ਇੱਕ ਇੱਕ ਸਵਾਸ ਨਾਲ ਜਪਿਆ ਕਰ।
ਜਾ ਆਪੇ ਹੋਏ ਦਇਆਲ ਤਾਂ ਭਗਤ ਸੰਗ ਪਾਈਐ।
ਫਿਰ ਬਚਨ ਵਰਤਿਆ, ਕਹਿਣ ਲੱਗੇ ਜਦੋਂ ਕਿਸੇ ਤੇ ਪਰਮਾਤਮਾ ਦਇਆਲੂ ਹੋ ਜਾਏ ਫਿਰ ਭਗਤ ਦਾ ਮਿਲਾਪ ਹੋ ਜਾਂਦਾ, ਜਦੋਂ ਗੁਰੂ ਦਇਆਲੂ ਹੋ ਜਾਏ ਫਿਰ ਗੁਰਮੁਖਾਂ ਦਾ ਗੁਰਸਿੱਖਾਂ ਦਾ ਗੁਰੂ ਦਾ ਮਿਲਾਪ ਹੁੰਦਾ ਤੇ ਮਿਲਾਪ ਵਿੱਚੋਂ ਹੀ ਪਰਮਾਤਮਾ ਦੀ ਯਾਦ ਪੈਦਾ ਹੁੰਦੀ ਆ। ਸਤਿਗੁਰੂ ਕਹਿਣ ਲੱਗੇ ਭਾਈ ਵੀਰ ਸਿੰਘ ਇੱਕ ਬੜਾ ਪਿਆਰਾ ਬਚਨ ਆਖਦੇ ਸੀ। ਭਾਈ ਵੀਰ ਸਿੰਘ ਜੀ ਨੂੰ ਕਿਸੇ ਪੁੱਛਿਆ ਸੀ, ਕਹਿਣ ਲੱਗੇ ਭਾਈ ਸਾਹਿਬ ਸਾਨੂੰ ਕਿਵੇਂ ਪਤਾ ਲੱਗੇ ਕਿ ਸਾਡੇ ਤੇ ਗੁਰੂ ਨਾਨਕ ਸਾਹਿਬ ਜੀ ਪਰਮਾਤਮਾ ਦਇਆਲੂ ਨੇ? ਉਹ ਕਹਿੰਦੇ ਸਨ, ਸਿੱਖਾ ਜਦੋਂ ਤੈਨੂੰ ਵਾਰ ਵਾਰ ਪਰਮਾਤਮਾ ਦਾ ਨਾਮ ਜਪਣ ਨੂੰ ਚਿੱਤ ਕਰੇ, ਗੁਰਬਾਣੀ ਪੜ੍ਹਨ ਦਾ ਦਿਲ ਕਰੇ, ਸਤ ਸੰਗਤ ਕਰਨ ਦਾ ਮਨ ਕਰੇ, ਅੰਮ੍ਰਿਤ ਵੇਲਾ ਸਾਂਭਣ ਦਾ ਯਤਨ ਕਰੇ, ਜਦੋਂ ਵਾਰ ਵਾਰ ਤੈਨੂੰ ਪਰਮਾਤਮਾ ਦਾ ਨਾਮ ਸੇਵਾ ਸਿਮਰਨ ਚਿੱਤ ਵਿੱਚ ਆਉਂਦੀ ਹੈ ਉਸ ਵੇਲੇ ਫੁਰਨਾ ਬਨਾਲ ਵੀ ਤੇਰੇ ਤੇ ਗੁਰੂ ਨਾਨਕ ਸਾਹਿਬ ਤਰੁੱਠੇ ਹੋਏ ਨੇ। ਮਹਾਰਾਜ ਕਹਿੰਦੇ ਭਾਈ ਉਸ ਤੇ ਪਰਮਾਤਮਾ ਦਇਆਲੂ ਹੋ ਜਾਂਦਾ, ਫਿਰ ਭਗਤ ਦਾ ਗੁਰਮੁਖ ਦਾ ਮਿਲਾਪ ਹੁੰਦਾ ਹੈ। ਅਤੇ ਕਿਰਪਾ ਮਹਾਰਾਜ ਨੇ ਅੱਜ ਦੇ ਬਚਨ ਅੰਦਰ ਇਹ ਗੁਜਰੀ ਰਾਗ ਅੰਦਰ ਬਖਸ਼ਿਸ਼ ਕੀਤਾ ਬਚਨ ਹੈ, ਫਿਰ ਰਹਿਮਤ ਵਰਤਦੀ ਹੈ। ਆਪਾਂ ਵੀ ਅਰਦਾਸ ਕਰੀਏ ਸਤਿਗੁਰੂ ਸਾਡੇ ਤੇ ਵੀ ਰਹਿਮਤ ਕਰ, ਤੇਰੀ ਪਨੈ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ, ਸਾਡੀ ਝੋਲੀ ਵਿੱਚ ਬੰਦਗੀ ਦੀ ਦਾਤ ਪਾ। ਆਪ ਸਮੁੱਚੀ ਸੰਗਤ ਦਾ ਧੰਨਵਾਦ, ਬੜੇ ਪਿਆਰ ਨਾਲ ਬੈਠ ਕੇ ਵਿਚਾਰ ਸੁਣੇ ਆ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪਾਂ ਗੁਰੂ ਚਰਨਾਂ ਵਿੱਚ ਬੈਠੇ ਹਾਂ। ਸਮੁੱਚੀ ਪ੍ਰਬੰਧਕ ਕਮੇਟੀ ਵਜ਼ੀਰ ਸਾਹਿਬਾਨ ਸਭ ਦਾ ਧੰਨਵਾਦ ਜੀ। ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ, ਭੁੱਲ ਚੁੱਕ ਦੀ ਖੀਮਾ ਅਖੀਰਲੀ ਪੰਕਤੀ ਪੜ੍ਹ ਕੇ ਸਮਾਪਤੀ ਹੈ ਜੀ।
ਰਹਿਣ ਦਿਨ ਸਕਾਰ ਜੋੜ ਸਾਸ ਸਾਸ ਧਿਆਈਐ, ਜਾ ਆਪੇ ਹੋਏ ਦਇਆਲ ਤਾਂ ਭਗਤ ਸੰਗ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।